ਯਾਦ ਹੈ ਆਪਾਂ ਮੰਗਿਆ ਹੋਵੇ ਕਿ ਅਕਾਲ ਪੁਰਖ ਸਰੀਰ ਦੇ ਤੰਦਰੁਸਤ ਸਰੀਰ ਦੇ ਅਣਮੰਗਿਆ ਦਾਨ ਦੇਵਣਾ, ਉਹ ਐਸਾ ਦਾਤਾਰ ਹੈ ਜਿਹਨੇ ਬਿਨਾਂ ਮੰਗੇ ਇਹ ਕੀਮਤੀ ਸਰੀਰ ਦੇ ਦਿੱਤਾ, ਹੁਣ ਹੋਇਆ ਕੀ, ਰੌਲਾ ਕੀ, ਉਸ ਅੰਨੇ ਇਨਸਾਨ ਵਰਗਾ ਰੌਲਾ ਪੈ ਗਿਆ, ਇਸ ਨੂੰ ਪਤਾ ਹੀ ਨਹੀਂ ਇਹ ਕੀਮਤ ਕੀ ਹੈ, ਇਸ ਨੂੰ ਪਤਾ ਹੀ ਨਹੀਂ ਇਹ ਮਿਲਿਆ ਕਾਹਦੇ ਵਾਸਤੇ ਹੈ। ਫਿਰ ਇਸ ਚੀਜ਼ ਨੂੰ ਸਮਝਾਉਣ ਵਾਸਤੇ ਉਸ ਅਕਾਲ ਪੁਰਖ ਨੂੰ ਦੇਹ ਧਾਰ ਕੇ ਧਰਤੀ ਤੇ ਆਉਣਾ ਪਿਆ। ਹੁਣ ਉਸ ਅਕਾਲ ਪੁਰਖ ਦਾ ਆਉਣਾ ਹੋਇਆ ਤੇ ਇਨਸਾਨ ਦੀ ਹਾਲਤ ਹੈ ਇਹ ਅੰਧੇਰੇ ਦੀ ਜ਼ਿੰਦਗੀ ਬਤੀਤ ਕਰ ਰਿਹਾ, ਹਰ ਪਾਸੇ ਹਨੇਰਾ ਹੀ ਹਨੇਰਾ, ਔਰ ਵੱਡੀ ਇਸ ਦੀ ਪ੍ਰੋਬਲਮ ਕੀ ਹੈ ਕਿ ਅੱਖਾਂ ਇਸ ਦੀਆਂ ਵੇਖ ਨਹੀਂ ਸਕਦੀਆਂ। ਇੱਥੇ ਫਿਰ ਇਹਨੇ ਕਿੰਤੂ ਖੜੇ ਕੀਤੇ, ਦੇਹ ਧਾਰੀ ਗੁਰੂ ਨਹੀਂ ਹੁੰਦਾ, ਕਿਤੇ ਇਹ ਕਿੰਤੂ ਖੜੇ ਕਰ ਦਿੱਤੇ ਕਿ ਨਾਮ ਜਪਣਾ ਚੰਗਾ ਨਹੀਂ, ਸੰਗਤ ਵਿੱਚ ਜਾਣਾ ਚੰਗਾ ਨਹੀਂ, ਭਾਵ ਕਈ ਤਰ੍ਹਾਂ ਦੇ ਤਰਕ ਵਿਤਰਕ। ਉਸ ਦਾ ਕਾਰਨ ਇਹ ਸੀ ਇਹ ਇਨਸਾਨ ਆਤਮਿਕ ਤੌਰ ਤੇ ਸੁੱਤਾ ਹੋਇਆ। ਸਤਿਗੁਰੂ ਪਾਤਸ਼ਾਹ ਜੀ ਜਦੋਂ ਧਰਤੀ ਦੇ ਉੱਪਰ ਆਏ, ਜਦੋਂ ਗੁਰਬਾਣੀ ਪੜ੍ਹੀਏ, ਭਾਈ ਗੁਰਦਾਸ ਜੀ ਦੀ ਵਾਰਾਂ ਪੜ੍ਹੀਏ, ਜਿਨ੍ਹਾਂ ਦੇ ਵਿੱਚ ਫਿਰ ਉਪਦੇਸ਼ ਦੇ ਤੌਰ ਤੇ ਉੱਪਰ ਇਸ ਨੂੰ ਕੁਛ ਰਸਤੇ ਦੱਸੇ, ਕੁਛ ਹਦਾਇਤਾਂ ਦੱਸੀਆਂ ਕਿ ਹੇ ਇਨਸਾਨ ਜੇ ਤੂੰ ਇਸ ਤਰ੍ਹਾਂ ਕਰ ਲਵੇਂ ਤੇਰਾ ਭਲਾ ਹੋ ਸਕਦਾ। ਕਈ ਨਾਮ ਜਪਿਆ ਕਈਆਂ ਨੇ, ਭਲਾ ਹੋ ਗਿਆ, ਕਿਸੇ ਨੇ ਸੇਵਾ ਕੀਤੀ ਉਹਨਾਂ ਦਾ ਭਲਾ ਹੋ ਗਿਆ। ਬਹੁਤ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵੇਖਿਆ ਜਾਵੇ, ਉਹਨਾਂ ਲੋਕਾਂ ਨੇ ਜਦੋਂ ਵੇਖਿਆ ਗ੍ਰਸਥ ਧਰਮ ਨੂੰ, ਗ੍ਰਸਥ ਧਰਮ ਉਹ ਧਰਮ ਹੈ ਕਬੀਰ ਜੋ ਗ੍ਰਹਿ ਕਰ ਹੈ ਤਾਂ ਧਰਮ ਕਰ, ਨਾ ਹਿਤਾ ਕਰ ਬੈ ਰਾਗ। ਕਬੀਰ ਜੀ ਬਹੁਤ ਹੀ ਅੱਛਾ ਕਹਿੰਦੇ ਹਨ, ਹੇ ਇਨਸਾਨ ਜੇ ਤੂੰ ਗ੍ਰਸਥ ਧਰਮ ਕਰਨਾ ਹੈ, ਜੇ ਤੂੰ ਗ੍ਰਸਥੀ ਬਣਨਾ ਹੈ ਤਾਂ ਧਰਮੀ ਬਣੀ, ਇਹ ਨਾ ਹੋਵੇ ਗ੍ਰਸਥੀ ਵੀ ਹੋਵੇ ਤੇ ਪਾਪ ਅਪਰਾਧ ਨਾ ਭਰਿਆ ਤੇਰਾ ਜੀਵਨ ਹੋਵੇ। ਓਏ ਇਹ ਨਾ ਹੋਵੇ ਤੂੰ ਗ੍ਰਸਥੀ ਵੀ ਹੋਵੇ ਤੇ ਤੇਰੇ ਬੋਲਾਂ ਦੇ ਨਾਲ ਕਿਸੇ ਦਾ ਹਿਰਦਾ ਛੱਲੀ ਹੋ ਜਾਵੇ, ਕਾਹਦਾ ਗ੍ਰਸਥੀ ਹੈ, ਕੀ ਸਿੱਖ ਹੈ ਤੂੰ, ਕਿਤੇ ਤੇਰੇ ਬੋਲ ਕਿਸੇ ਦੇ ਮਨ ਨੂੰ ਖੁਸ਼ ਕਰ ਦੇਣ, ਤੇਰੀ ਜ਼ੁਬਾਨ ਦੇ ਵਿੱਚ ਮਿੱਠਤ ਹੀ ਮਿੱਠਤ ਹੋਵੇ, ਐਸਾ ਗ੍ਰਸਥੀ ਬਣ ਜਾ ਕਿ ਜਿਹੜਾ ਵੀ ਤੇਰੇ ਕੋਲੋਂ ਲੰਘੇ ਅਜਿਹੀ ਹਾਲ ਹੋਵੇ ਜਿਵੇਂ ਗੁਲਾਬ ਦੇ ਫੁੱਲ ਦੇ ਕੋਲੋਂ ਕੋਈ ਲੰਘਦਾ ਹੈ, ਉਸਦਾ ਜੀ ਕਰਦਾ ਹੈ ਇੱਕ ਪਲ ਵਾਸਤੇ ਰੁਕਾਂ ਔਰ ਇਸ ਗੁਲਾਬ ਦੀ ਖੁਸ਼ਬੂ ਨੂੰ ਮਹਿਸੂਸ ਕਰਾਂ, ਹੈ ਕੀ ਉਸ ਗੁਲਾਬ ਦੇ ਵਿੱਚ, ਉਸ ਗੁਲਾਬ ਦੇ ਫੁੱਲ ਦੇ ਵਿੱਚ ਹੈ ਖੁਸ਼ਬੂ, ਉਸ ਦੀ ਅਜਿਹੀ ਮਿੱਠਤ ਭਰੀ ਖੁਸ਼ਬੂ ਜੋ ਕਿ ਸਾਰਿਆਂ ਨੂੰ ਮੋਹਿਤ ਕਰ ਲੈਂਦੀ ਹੈ। ਓਏ ਸਿੱਖਾ ਤੇਰੇ ਅੰਦਰ ਵੀ ਸ਼ੁਭ ਗੁਣਾਂ ਦੀ ਖੁਸ਼ਬੂ ਆਵੇ, ਤੇਰੇ ਅੰਦਰ ਪ੍ਰੇਮ ਹੋਵੇ ਤਾਂ ਕਿ ਜਿਹੜਾ ਤੇਰੇ ਕੋਲੋਂ ਲੰਘੇ ਉਹ ਤੇਰਾ ਹੀ ਹੋ ਜਾਵੇ, ਉਹਦਾ ਜੀ ਕਰੇ ਮੈਂ ਇਹਦੇ ਕੋਲ ਰੁਕਾਂ ਇਹਦੇ ਕੋਲ ਬੈਠਾਂ। ਬੜਾ ਹੀ ਪਿਆਰਾ ਸ਼ਬਦ ਹੈ ਕੁੱਕੇ, ਨਾਮਧਾਰੀ ਖਾਲਸਾ, ਇਹ ਸ਼ਬਦ ਬਣੇ ਕਿਵੇਂ, ਇਹਨਾਂ ਦਾ ਭਾਵ ਕੀ ਹੈ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ, ਕਬੀਰ ਕਹਿੰਦੇ ਹਨ ਖਾਲਸੇ ਦਾ ਮਤਲਬ ਕੀ ਹੈ, ਮਾਫ ਕਰਨਾ ਕਿਸੇ ਉੱਪਰ ਕਿੰਤੂ ਪਰੰਤੂ ਵਾਲੀ ਗੱਲ ਨਹੀਂ, ਪਰ ਜੋ ਮੇਰੇ ਸਾਹਿਬ ਮੇਰੇ ਅਕਾਲ ਪੁਰਖ ਨੇ ਗੁਰਬਾਣੀ ਦੇ ਜ਼ਰੀਏ ਉਪਦੇਸ਼ ਦਿੱਤੇ ਨੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕੁਛ ਕੁ ਆਪ ਜੀ ਨਾਲ ਸਾਂਝੇ ਕਰਦੇ ਹਾਂ। ਖਾਲਸੇ ਦਾ ਭਾਵ ਇਹ ਨਹੀਂ ਕਿ ਕਿਸੇ ਸਪੈਸ਼ਲ ਡਰੈਸ ਵਾਲਾ ਹੋਵੇ, ਕਿਸੇ ਸਪੈਸ਼ਲ ਧਰਮ ਦੇ ਨਾਲ ਰਿਲੇਟਿਡ ਹੋਵੇ ਉਹਨੂੰ ਖਾਲਸਾ ਕਵਾਂਗੇ। ਅਸਲ ਵਿੱਚ ਕਬੀਰ ਜੀ ਸਾਰੀ ਗੱਲਾਂ ਨੂੰ ਦੂਰ ਸਾਰੀ ਇੱਕ ਪਾਸੇ ਕਰਕੇ ਕਹਿੰਦੇ ਨੇ ਬਸ ਇੱਕ ਗੱਲ ਹਿਰਦੇ ਚ ਵਸਾ ਲੈ ਤੂੰ ਖਾਲਸਾ ਬਣ ਸਕਦਾ। ਕਿਸੇ ਨੇ ਪੁੱਛਿਆ ਕਬੀਰ ਦੱਸੋ ਉਹ ਕਿਹੜੀ ਗੱਲ ਹੈ, ਕਹਿ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ, ਜੇ ਤੇਰੇ ਅੰਦਰ ਪਿਆਰ ਹੈ ਆਪਣੇ ਸਤਿਗੁਰੂ ਵਾਸਤੇ ਤੂੰ ਖਾਲਸਾ ਹੈ, ਖਾਲਸੇ ਦਾ ਭਾਵ ਸ਼ੁੱਧ ਬਿਲਕੁਲ ਪਿਓਰ ਜਿਹਦੇ ਵਿੱਚ ਕੋਈ ਮਿਲਾਵਟ ਹੀ ਨਹੀਂ, ਜਿਹਦੇ ਅੰਦਰ ਮਿਲਾਵਟ ਨਾ ਹੋਏਗੀ ਭਾਵ ਜਿਹਦੇ ਅੰਦਰ ਖੁਟਿਆਈ ਨਾ ਹੋਏਗੀ ਉਹ ਸਾਰਿਆਂ ਦਾ ਸੱਜਣ ਹੈ ਸਭ ਦਾ ਮਿੱਤਰ ਹੈ। ਸੋ ਉਸੇ ਹੀ ਢੰਗ ਦੇ ਨਾਲ ਕਬੀਰ ਜੀ ਦਰਸਾ ਰਹੇ ਨੇ ਕਿ ਜੇ ਤੂੰ ਗ੍ਰਿਸਤੀ ਬਣਨਾ ਹੈ, ਗ੍ਰਿਸਤੀ ਵੀ ਐਸਾ ਬਣ ਜਿਵੇਂ ਗੁਲਾਬ ਦੇ ਫੁੱਲ ਦੇ ਕੋਲੋਂ ਲੰਘਣ ਵਾਲੇ ਦਾ ਜੀ ਕਰਦਾ ਹੈ, ਕੁਛ ਕੁ ਪਲ ਹੀ ਰੁਕ ਜਾਵਾਂ ਇੱਥੇ ਤਾਂ ਜੋ ਮੈਨੂੰ ਇਸ ਦੀ ਖੁਸ਼ਬੂ ਮਿਲ ਜਾਵੇ। ਬੜੇ ਸਮੇਂ ਪਹਿਲਾਂ ਇੱਕ ਔਰਤ ਬਜ਼ੁਰਗ ਮਾਤਾ ਸਿਆਣੀ ਸੀ, ਉਸ ਨੇ ਆਪਣੇ ਘਰ ਵਿੱਚ ਇੱਕ ਬੜੀ ਹੀ ਵਧੀਆ ਇੱਕ ਕਿਆਰੀ ਬਣਾਈ, ਬੜੀ ਹੀ ਵੱਡੀ ਕਿਆਰੀ ਸੀ। ਉਸ ਦੇ ਵਿੱਚ ਕਈ ਤਰ੍ਹਾਂ ਦੇ ਉਸਨੇ ਕਿਸਮਾਂ ਦੇ ਗੁਲਾਬ ਦੇ ਫੁੱਲ ਲਗਾਏ। ਹਰ ਰੋਜ਼ ਉਸ ਦਾ ਨਿਯਮ ਹੈ, ਉੱਠਦੀ ਹੈ, ਉਸ ਕਿਆਰੀ ਦਾ ਧਿਆਨ ਰੱਖਦੀ ਹੈ, ਗੁਡਾਈ ਵੀ ਕਰਦੀ ਹੈ, ਖਾਦ ਵੀ ਪਾਉਂਦੀ ਹੈ, ਪਾਣੀ ਵੀ ਪਾਉਂਦੀ ਹੈ। ਐਸੇ ਫੁੱਲ ਲੱਗੇ, ਐਸੀ ਖੁਸ਼ਬੂ ਸੀ, ਜਿਹੜਾ ਵੀ ਇਸ ਮਾਤਾ ਦੇ ਘਰ ਦੇ ਕੋਲੋਂ ਲੰਘਦਾ ਹੈ ਸੱਚ ਜਾਣਨਾ ਜੀ ਕਰਦਾ ਸੀ ਉਹਨਾਂ ਦਾ ਕਿ ਇੱਥੇ ਰਹਿ ਲਿਆ ਜਾਵੇ, ਖੁਸ਼ਬੂ ਬਹੁਤੀ ਸੀ। ਉਸ ਇੱਕ ਮਾਤਾ ਦੇ ਘਰ ਵਿੱਚ ਲੱਗੀ ਹੋਈ ਵੱਡੀ ਸਾਰੀ ਕਿਆਰੀ ਨੇ ਪੂਰੇ ਨਗਰ ਨੂੰ ਮਹਿਕਾ ਛੱਡਿਆ ਸੀ। ਉਸ ਇੱਕ ਮਾਤਾ ਦੇ ਸਦਕਾ ਜੋ ਉਸ ਦੇ ਘਰ ਗੁਲਾਬ ਫੁੱਲ ਸਨ, ਉਸ ਨਗਰ ਦਾ, ਉਸ ਪਿੰਡ ਦਾ ਨਾਮ ਮਸ਼ਹੂਰ ਹੋ ਗਿਆ। ਦੂਰੋਂ ਦੂਰੋਂ ਲੋਕ ਉਸ ਨੂੰ ਵੇਖਣ ਆਉਂਦੇ ਨੇ। ਬਜ਼ੁਰਗ ਮਾਤਾ ਸੀ, ਬਿਮਾਰ ਹੋ ਗਈ, ਮੰਜੇ ਦੇ ਉੱਪਰ ਲੇਟੀ ਹੋਈ ਹੈ, ਪਰ ਉਸ ਦਾ ਧਿਆਨ ਹੈ ਉਸ ਫੁੱਲਾਂ ਵੱਲ ਕਿ ਹਾਏ ਉਹਨਾਂ ਕਿਆਰੀ ਦਾ ਧਿਆਨ ਕੌਣ ਰੱਖੇਗਾ, ਕਿਤੇ ਮੁਰਝਾ ਨਾ ਜਾਵੇ, ਪਾਣੀ ਕੌਣ ਦੇਵੇਗਾ, ਖਾਦ ਕੌਣ ਪਾਵੇਗਾ। ਇਸ ਮਾਤਾ ਦਾ ਇੱਕ ਪੁੱਤਰ ਹੈ, ਉਹ ਕਹਿਣ ਲੱਗਾ, ਮਾਤਾ ਜੀ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਅੰਦਰ ਸੋਚ ਨਾ ਰੱਖੋ, ਬਿਲਕੁਲ ਨਿਸ਼ਚਿੰਤ ਹੋ ਜਾਓ, ਮੈਂ ਉਹਨਾਂ ਫੁੱਲਾਂ ਨੂੰ ਪਾਣੀ ਪਾਵਾਂਗਾ, ਬਿਲਕੁਲ ਮੁਰਝਾਣਗੇ ਨਹੀਂ, ਬੜਾ ਧਿਆਨ ਦੇਣਾ ਸਾਧ ਸੰਗਤ ਜੀ। ਉਹ ਕਹਿੰਦਾ ਹੈ ਕਿ ਮੈਂ ਇਸ ਫੁੱਲਾਂ ਨੂੰ ਪਾਣੀ ਦੇਵਾਂਗਾ, ਮੁਰਝਾਣਗੇ ਨਹੀਂ। ਗੱਲ ਸਹੀ ਸੀ, ਮਾਤਾ ਬਿਲਕੁਲ ਨਿਸ਼ਚਿੰਤ ਹੋ ਗਈ। ਹੁਣ ਉਸ ਨੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਇੱਕ ਮਹੀਨੇ ਬਾਅਦ ਜਦੋਂ ਮਾਤਾ ਠੀਕ ਹੋਈ, ਘਰੋਂ ਬਾਹਰ ਨਿਕਲਦੇ ਨੇ, ਕੀ ਵੇਖਿਆ, ਸਾਰੀ ਕਿਆਰੀ ਸੁੱਕੀ ਹੋਈ ਸੀ, ਸਾਰੇ ਫੁੱਲ ਅਜਿਹੀ ਹਾਲਤ ਵਿੱਚ ਸਨ, ਲੱਗਦਾ ਸੀ ਕਿ ਇੱਥੇ ਸ਼ਾਇਦ ਕੋਈ ਕਿਆਰੀ ਹੈ ਹੀ ਨਹੀਂ ਸੀ, ਉਹ ਤੇ ਬਾਲਣ ਬਣਿਆ ਪਿਆ। ਉਹ ਬਜ਼ੁਰਗ ਮਾਤਾ ਬੜਾ ਹੀ ਰੋਈ, ਕੁਰਲਾਈ, ਕਹਿਣ ਲੱਗੀ, ਪੁੱਤਰ ਇਹ ਕੀਤਾ ਕੀ, ਬੜੇ ਪਿਆਰ ਦੇ ਨਾਲ ਇਹ ਬਗੀਚੀ ਲਾਈ ਸੀ, ਫੁੱਲ ਉਗਾਏ ਸੀ, ਸਾਰੇ ਤਬਾਹ ਹੋ ਗਏ, ਤੂੰ ਪਾਣੀ ਨਹੀਂ ਪਾਇਆ। ਬੱਚਾ ਕਹਿਣ ਲੱਗਾ, ਮਾਤਾ ਜੀ ਪਾਣੀ ਪਾਉਂਦਾ ਰਿਹਾ, ਮੈਂ ਤੇ ਇੱਕ ਇੱਕ ਬੂਟੇ ਦੇ ਇੱਕ ਇੱਕ ਪੱਤੇ ਨੂੰ ਚੰਗੀ ਤਰ੍ਹਾਂ ਧੋਂਦਾ ਰਿਹਾ, ਇੱਕ ਇੱਕ ਪੱਤੇ ਨੂੰ ਪਾਣੀ ਪਾਉਂਦਾ ਰਿਹਾ ਕਿ ਇਹ ਸੁੱਕੇ ਨਾ, ਫਿਰ ਵੀ ਸੁੱਕ ਗਿਆ। ਤੇ ਮਾਤਾ ਆਪਣੇ ਸਿਰ ਤੇ ਹੱਥ ਮਾਰ ਕੇ ਕਹਿਣ ਲੱਗੀ, ਉਹ ਭਲੇ ਇਨਸਾਨ, ਪਾਣੀ ਪੱਤਿਆਂ ਨੂੰ ਨਹੀਂ ਜੜ੍ਹ ਨੂੰ ਪਾਈਦਾ ਹੈ, ਤੂੰ ਜੜ੍ਹ ਨੂੰ ਪਾਣੀ ਨਹੀਂ ਪਾਇਆ, ਪਾਣੀ ਹੀ ਪੱਤਿਆਂ ਨੂੰ ਪਾਇਆ, ਇਹ ਫੁੱਲ ਬਚ ਕਿਵੇਂ ਸਕਦੇ ਸੀ, ਤੂੰ ਪਾਣੀ ਜੜ੍ਹ ਵਿੱਚ ਪਾਉਂਦਾ ਤੇ ਇਹ ਕਿਆਰੀ ਬਚੀ ਰਹਿੰਦੀ। ਧਿਆਨ ਦੇਣਾ ਸਾਧ ਸੰਗਤ ਜੀਓ, ਇਨਸਾਨ ਦੀ ਵੀ ਹਾਲਤ ਐਸੀ ਹੈ, ਇਨਸਾਨ ਦਾ ਵੀ ਰੋਲਾ ਅਜਿਹਾ ਹੈ ਕਿ ਉਸ ਅਕਾਲ ਪੁਰਖ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕਿਰਪਾ ਕਰਕੇ ਕਿਤੇ ਉਹ ਉਪਦੇਸ਼ ਦਿੰਦੇ ਨੇ, ਨਾਨਕ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿੱਚੇ ਹੋਵੇ ਮੁਕਤ। ਗੁਰੂ ਨਾਨਕ ਪਾਤਸ਼ਾਹ ਜੀ ਉਸ ਅਕਾਲ ਪੁਰਖ ਦਾ ਜੋ ਉਪਦੇਸ਼ ਹੈ, ਹੇ ਜੀਵ ਤੂੰ ਗ੍ਰਸਤ ਆਸ਼ਰਮ ਵਿੱਚ ਰਹਿ, ਇੱਕ ਅਜਿਹਾ ਉਪਦੇਸ਼ ਸੀ, ਇਨਸਾਨ ਇਸ ਨੂੰ ਸਮਝ ਹੀ ਨਾ ਸਕਿਆ। ਕੁਝ ਅਜਿਹੀ ਹਾਲਤ ਜਿਵੇਂ ਉਹ ਮੁੰਡਾ, ਉਹ ਬੱਚਾ ਮਾਤਾ ਨੇ ਉਸ ਬਗੀਚੀ ਦੇ ਪੱਤਿਆਂ ਨੂੰ ਹੀ ਪਾਣੀ ਦਿੰਦਾ ਰਿਹਾ, ਜੜ੍ਹ ਵਿੱਚ ਪਾਣੀ ਨਾ ਦਿੱਤਾ, ਸਾਰੀ ਬਗੀਚੀ ਸੁੱਕ ਗਈ। ਇਹ ਜੋ ਗੁਰੂ ਕਾ ਸਿੱਖ ਹੈ ਜਾਂ ਕੋਈ ਵੀ ਇਨਸਾਨ, ਇਹਦੀ ਵੀ ਹਾਲਤ ਅਜਿਹੀ ਹੈ। ਜੇ ਪਾਤਸ਼ਾਹ ਕਹਿੰਦੇ ਹਨ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਜੁਗਤ ਤੋਂ ਭਾਵ ਜੁਗਤੀ, ਜੁਗਤੀ ਤੋਂ ਭਾਵ ਢੰਗ, ਇੱਕ ਵਿਧੀ, ਇੱਕ ਅਜਿਹੀ ਸੋਚ, ਇੱਕ ਅਜਿਹੀ ਦਿਸ਼ਾ ਜਿੱਥੇ ਇਹਨੇ ਪਹੁੰਚਣਾ ਸੀ, ਉਹ ਕਿਵੇਂ ਹੋਏਗਾ ਜਦੋਂ ਇਹ ਗੁਰੂ ਨੂੰ ਮਿਲੇਗਾ। ਹੁਣ ਗੁਰੂ ਨੂੰ ਮਿਲ ਕੇ ਫਿਰ ਉਸ ਦਾ ਉਪਦੇਸ਼ ਆਪਣੇ ਹਿਰਦੇ ਚ ਵਸਾਉਣਾ ਸੀ, ਜਿਵੇਂ ਕਿ ਉਸ ਫੁੱਲਾਂ ਦੀ ਜੜ ਜਿਹੜੀ ਹੈ ਉਹ ਸਾਰਾ ਕੁਝ ਕੰਮ ਕਰਨ ਵਾਲੀ ਜੜ ਵਿੱਚ ਪਾਣੀ ਪਏਗਾ, ਸਾਰੇ ਫੁੱਲ ਫਿਰ ਉਸੇ ਤਰ੍ਹਾਂ ਖੁਸ਼ਬੂ ਦੇਣਗੇ, ਬੂਟਾ ਹਰਾ ਭਰਾ ਹੋਏਗਾ। ਇਹ ਜੋ ਗੁਰੂ ਕਾ ਸਿੱਖ ਹੈ, ਇਹਦੀ ਜੜ ਹੈ ਇਹਦਾ ਹਿਰਦਾ, ਇਹਦੀ ਸ਼ਰਧਾ। ਜੇ ਇਹਦੇ ਅੰਦਰ ਪ੍ਰੇਮ ਹੋਵੇ ਗੁਰੂ ਵਾਸਤੇ, ਇਹਦੇ ਹਿਰਦੇ ਚ ਸ਼ਰਧਾ ਹੋਵੇ, ਤੇ ਸਿੱਖੀ ਰੂਪੀ ਬੂਟਾ ਵੀ ਸੁੱਕ ਹੀ ਨਹੀਂ ਸਕਦਾ। ਇਸ ਨੂੰ ਸਮਝ ਆ ਜਾਵੇ ਕਿ ਗੁਰੂ ਪਾਤਸ਼ਾਹ ਦਾ ਉਪਦੇਸ਼ ਕੀ ਸੀ। ਸਤਿਗੁਰਾਂ ਨੇ ਇੱਕ ਬੜਾ ਹੀ ਪਿਆਰਾ ਬੂਟਾ ਉਗਾਇਆ, ਜਿਹਨੂੰ ਗ੍ਰਿਸਤ ਦਾ ਬੂਟਾ ਕਿਹਾ ਜਾਂਦਾ ਹੈ। ਉਸ ਗ੍ਰਿਸਤ ਦੇ ਬੂਟੇ ਨੇ ਫਲੀਭੂਤ ਕਿਵੇਂ ਹੋਣਾ ਸੀ? ਉਹਦੇ ਵਿੱਚ ਹੁੰਦੀ ਗੁਰੂ ਕਾ ਪਿਆਰ, ਉਹਦੇ ਵਿੱਚ ਹੁੰਦਾ ਗੁਰੂ ਕੇ ਉਪਦੇਸ਼ ਨੂੰ ਮੰਨਣਾ, ਉਸ ਗ੍ਰਿਸਤ ਆਸ਼ਰਮ ਦੇ ਵਿੱਚ ਰਹਿ ਕੇ ਸੱਚੀ ਕਿਰਤ ਕਰਨੀ, ਉਸ ਗ੍ਰਿਸਤ ਆਸ਼ਰਮ ਵਿੱਚ ਰਹਿ ਕੇ ਇੱਕ ਅਜਿਹਾ ਭਗਤ ਬਣਨਾ ਕਿ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਵਣਾਂ ਵਿੱਚ ਜਾਣ ਦੀ ਲੋੜ ਨਹੀਂ, ਕਿਤੇ ਭਟਕਣ ਦੀ ਲੋੜ ਨਹੀਂ, ਕਿਉਂਕਿ ਤੂੰ ਘਰ ਵਿੱਚ ਰਹਿੰਦਿਆ ਹੋਇਆ ਹਸੰਦਿਆ ਖੇਲੰਦਿਆ ਪਹਿਨੰਦਿਆ ਖਾਵੰਦਿਆ ਵਿੱਚੇ ਹੋਵੇ ਮੁਕਤ, ਤੇਰੀ ਮੁਕਤੀ ਇੱਥੇ ਹੀ ਹੋ ਸਕਦੀ ਸੀ। ਸਤਿਗੁਰੂ ਜੀ ਉਸ ਚੀਜ਼ ਨੂੰ ਟਾਰਗੇਟ ਕਰਕੇ ਉਪਦੇਸ਼ ਕਰਦੇ ਹਨ, ਉਸ ਚੀਜ਼ ਨੂੰ ਆਪਣੇ ਸਾਹਮਣੇ ਲਿਆ ਕੇ, ਜਦੋਂ ਕਿ ਉਹਨਾਂ ਲੋਕਾਂ ਨੇ ਇੱਕ ਅਜਿਹਾ ਪ੍ਰਚਾਰ ਕੀਤਾ ਕਿ ਗ੍ਰਸਤ ਜਿਹੜਾ ਹੈ ਉਹ ਗੰਦਗੀ ਦਾ ਘਰ ਹੈ। ਉਹ ਲੋਕ ਕਹਿੰਦੇ ਸੀ ਔਰਤ ਜਿਹੜੀ ਹੈ ਔਰਤ ਦੇ ਨੇੜੇ ਵੀ ਨਹੀਂ ਜਾਣਾ, ਭਾਵ ਕਿ ਕਿਸੇ ਤਰ੍ਹਾਂ ਔਰਤ ਨੂੰ ਅੰਗੀਕਾਰ ਨਹੀਂ ਕਰਨਾ, ਬੜੇ ਹੀ ਬੁਰੇ ਲਫ਼ਜ਼ਾਂ ਨਾਲ ਸੰਬੋਧਿਤ ਕਰਨਾ, ਗ੍ਰਸਤ ਆਸ਼ਰਮ ਨੂੰ ਬੁਰਾ ਕਹਿਣਾ। ਪਰ ਸਤਿਗੁਰੂ ਕਹਿੰਦੇ ਹਨ ਤਜੈ ਗ੍ਰਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੈ ਨਾ ਟਿਕਈਆ। ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਹੇ ਇਨਸਾਨ, ਤੂੰ ਗ੍ਰਸਤ ਨੂੰ ਛੱਡ ਕੇ ਵਣਾਂ ਵਿੱਚ ਜਾ ਕੇ ਵਸਦਾ ਹੈ ਤੇ ਸਮਝਦਾ ਹੈ ਮੇਰਾ ਮਨ ਇਕਾਗਰ ਹੋ ਜਾਏਗਾ, ਮੈਂ ਉਸ ਅਕਾਲ ਪੁਰਖ ਨੂੰ ਪਾ ਲਵਾਂਗਾ। ਇਹ ਹੋ ਹੀ ਨਹੀਂ ਸਕਦਾ, ਕਦੀ ਵੀ ਨਹੀਂ ਹੋ ਸਕਦਾ ਕਿ ਇਨਸਾਨ ਵਣਾਂ ਵਿੱਚ ਚਲਾ ਜਾਵੇ। ਪਰ ਯਾਦ ਰੱਖਣਾ, ਜਦੋਂ ਇਸ ਨੂੰ ਕੋਈ ਵਿਪੱਤੀ ਪੈਂਦੀ ਹੈ, ਭੁੱਖ ਲੱਗਦੀ ਹੈ, ਦੁਖੀ ਹੁੰਦਾ ਤੇ ਜਾ ਕੇ ਉਹਨਾਂ ਗ੍ਰਸਤੀਆਂ ਦੇ ਘਰ ਵਿੱਚ ਜਾ ਕੇ ਹੱਥ ਅੱਡਦਾ ਹੈ ਤੇ ਉੱਥੋਂ ਮੰਗਦਾ, ਇਸ ਗਿਰਹੋ ਥਾਵੋ ਇਸ ਭੇਖੇ ਥਾਵੋ ਗ੍ਰਹੋ ਭਲਾ ਜਿੱਥੋ ਕੋ ਵਰਸਾਏ। ਪਾਤਸ਼ਾਹ ਕਹਿੰਦੇ ਨੇ ਇਹ ਗ੍ਰਸਤ ਆਸ਼ਰਮ ਇਤਨਾ ਕੁ ਵੱਡਾ ਹੈ, ਉਹ ਜਿਹੜੇ ਭੇਖ ਬਣਾ ਕੇ ਤੂੰ ਵਣਾਂ ਵਿੱਚ ਭੌਂਦਾ ਫਿਰਦੈ ਉਹਦੇ ਨਾਲੋਂ ਤੇ ਗ੍ਰਸਤ ਆਸ਼ਰਮ ਚੰਗਾ ਹੈ, ਜਿੱਥੇ ਕੋਈ ਆ ਕੇ ਮੰਗਦਾ ਹੈ ਉਸਨੂੰ ਖਾਣ ਨੂੰ ਮਿਲਦਾ ਹੈ ਤੇ ਤ੍ਰਿਪਤ ਹੋ ਜਾਂਦਾ। ਜਦੋਂ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਦੱਖਣ ਵੱਲ ਜਾਂਦੇ ਨੇ, ਆਪ ਨੇ ਕਈ ਵਾਰ ਇਸ ਇਤਿਹਾਸ ਨੂੰ ਸ਼੍ਰਵਣ ਕੀਤਾ, ਮਾਧੋ ਦਾਸ ਬੈਰਾਗੀ, ਹੁਣ ਨਾਮ ਹੈ ਬੈਰਾਗੀ, ਆਪਣੇ ਆਪ ਨੂੰ ਵੈਰਾਗੀ ਕਹਿੰਦਾ ਹੈ, ਇੱਕ ਵੱਖਰੀ ਜਗ੍ਹਾ ਵਿੱਚ ਬੈਠਾ ਹੈ, ਦੁਨੀਆਂ ਨਾਲ ਕੋਈ ਤਾਲੁਕਾਤ ਨਹੀਂ, ਸਾਰੀ ਦੁਨੀਆਂ ਤੋਂ ਦੂਰ ਹੋ ਚੁੱਕੇ ਹੈ, ਆਪਣੇ ਆਪ ਨੂੰ ਵੈਰਾਗੀ ਕਹਾ ਤੇ ਲਿਆ। ਪਰ ਸਾਧ ਸੰਗਤ ਜੀਓ, ਵੈਰਾਗ ਕਿਹਨੂੰ ਕਹਿੰਦੇ ਨੇ? ਕਿਸ ਚੀਜ਼ ਦੇ ਨਾਲ ਪਾਰ ਉਤਾਰਾ ਹੁੰਦਾ ਹੈ? ਇਹ ਚੀਜ਼ ਤੋਂ ਸੱਖਣਾ ਸੀ। ਮਾਧਵ ਦਾਸ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਦਾ ਭਾਵ ਹੈ ਅਕਾਲ ਪੁਰਖ, ਪਰਮਾਤਮਾ, ਠਾਕੁਰ, ਪਰਵਦਿਗਾਰ, ਜੋ ਮਰਜ਼ੀ ਕਹਿ ਲਵੋ ਉਸਦੇ ਨਾਮ। ਮਾਧੋ ਦਾਸ ਨਾਮ ਤਾਂ ਹੈ ਕਿ ਉਸ ਅਕਾਲ ਪੁਰਖ ਦਾ ਦਾਸ ਹੈ, ਫਿਰ ਅੱਗੇ ਨਾਮ ਰੱਖਿਆ ਸੀ ਵੈਰਾਗੀ, ਫਿਰ ਵੈਰਾਗੀ ਤੋਂ ਭਾਵ ਦੁਨੀਆਂ ਤੋਂ ਬਿਲਕੁਲ ਵੈਰਾਗ ਹੈ ਉਸਨੂੰ, ਪਰ ਅਸਲ ਭੇਤ ਤੋਂ ਵਾਂਝਾ ਸੀ। ਜਦੋਂ ਦਸ਼ਮੇਸ਼ ਪਿਤਾ ਇਸ ਦੇ ਕੋਲ ਜਾਂਦੇ ਨੇ, ਉੱਥੇ ਜਾ ਕੇ ਇਸ ਨੂੰ ਸਮਝਾਇਆ, ਔਰ ਉਸ ਵਕਤ ਦੀ ਇਸ ਗਵਾਹੀ ਨੂੰ ਬੜਾ ਵਧੀਆ, ਇੱਕ ਅੰਗਰੇਜ਼ ਹੋਇਆ ਜਿਸ ਦਾ ਨਾਮ ਮੈਕਗ੍ਰੇਗਰ ਹੈ, ਇਸ ਨੇ ਬੜਾ ਵਧੀਆ ਆਪਣੀ ਇੱਕ ਕਿਤਾਬ ਜਿਸ ਦੇ ਵਿੱਚ ਕਿ ਇਹ ਲਿਖਦਾ ਹੈ ਹਿਸਟਰੀ ਆਫ ਦੀ ਸਿੱਖਸ, ਸਿੱਖਾਂ ਦੀ ਹਿਸਟਰੀ, ਜਿਹਦੇ ਵਿੱਚ ਇਹਨੇ ਦੱਸਿਆ ਲਿਖਿਆ ਕਿ ਬੰਦਾ ਇਮੀਡੀਏਟਲੀ ਕੰਸੈਂਟਡ, ਕਿ ਜੋ ਬੰਦਾ ਹੈ ਉਹਨੇ ਇੱਕੋ ਦਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਦੋਂ ਮਿਲਿਆ ਉਹਨਾਂ ਨਾਲ ਸਹਿਮਤ ਹੋਇਆ। ਕੈਸੀ ਕਿਰਪਾ ਗੁਰੂ ਪਾਤਸ਼ਾਹ ਨੇ ਕੀਤੀ, ਰਿਸੀਵਡ ਦਾ ਪਾਹੁਲ, ਉਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲੋਂ ਪਾਹੁਲ ਲਈ ਐਂਡ ਬਿਕਮ ਦਾ ਸਿੱਖ। ਔਰ ਉਸ ਵਕਤ ਇਹ ਜੋ ਬੰਦਾ ਬਹਾਦਰ ਹੈ ਗੁਰੂ ਕਾ ਸਿੱਖ ਬਣ ਗਿਆ, ਇਸ ਨੂੰ ਪਤਾ ਲੱਗ ਗਿਆ ਕਿ ਵੈਰਾਗ ਕਿਹਨੂੰ ਕਹਿੰਦੇ ਨੇ, ਅਸਲ ਪਰਮਾਤਮਾ ਦਾ ਦਾਸ ਕੌਣ ਹੁੰਦਾ। ਪਰ ਸਾਧ ਸੰਗਤ ਜੀਓ, ਇਸ ਚੀਜ਼ ਨੂੰ ਦਰਸਾਉਂਦੇ ਹੋਏ ਗਰੀਬ ਨਵਾਜ ਪਾਤਸ਼ਾਹ ਵਾਰ ਵਾਰ ਇਸ ਇਨਸਾਨ ਨੂੰ ਕਹਿੰਦੇ ਨੇ, ਉਹ ਵੇਖੀ ਕਿਤੇ ਇਹੀ ਉਲਝਣ ਵਿੱਚ ਨਾ ਰਹਿ ਜਾਈ ਕਿ ਖੌਰੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਹੋਏਗੀ ਤੇ ਬਹੁਤਾ ਵਧੀਆ। ਪਰ ਸਤਿਗੁਰੂ ਪਾਤਸ਼ਾਹ ਜਿੱਥੇ ਵਾਰ ਵਾਰ ਉਪਦੇਸ਼ ਦੇ ਰਹੇ ਨੇ, ਇਸ ਬੰਦੇ ਨੂੰ ਕੁਛ ਪਤਾ ਹੀ ਨਹੀਂ ਲੱਗਦਾ, ਫਿਰ ਵੀ ਇਹਦੇ ਅੰਦਰ ਕਈ ਤਰ੍ਹਾਂ ਦੇ ਭਾਵ ਉਤਪੰਨ ਹੁੰਦੇ ਨੇ। ਖੌਰੇ ਕਿਸੇ ਹੋਰ ਜਗ੍ਹਾ ਜਾ ਕੇ ਮੱਥੇ ਰਗੜਿਆ, ਖੌਰੇ ਕਿਸੇ ਅਜਿਹੇ ਇਨਸਾਨ ਕੋਲ ਜਾ ਕੇ ਜਿੱਥੇ ਕਿ ਮਾਫ ਕਰਨਾ ਅਜਿਹੇ ਕੜਵੇ ਲਫ਼ਜ਼ ਨੇ, ਪਰ ਸੱਚਾਈ ਹੈ ਅੱਜ ਦੇ ਦਿਨ ਦੀ ਕਿ ਇੱਕ ਅਜਿਹਾ ਬੰਦਾ ਜਿਹਦੇ ਕੋਲ ਜਾ ਕੇ ਇੱਕ ਸਵਾਹ ਦੀ ਪੁੜੀ ਦੇ ਦੇਵੇ, ਉਹਦੇ ਤੇ ਵਿਸ਼ਵਾਸ ਹੈ, ਪਰ ਜੋ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ 40 ਯੁਗ ਤਪੱਸਿਆ ਕਰਕੇ ਇੱਕ ਅਜਿਹਾ ਮੰਤਰ, ਇੱਕ ਅਜਿਹਾ ਜਾਪ, ਇੱਕ ਅਜਿਹੀ ਦਵਾਈ ਦਿੱਤੀ, ਵਾਹ ਓਏ ਸਿੱਖਾ ਤੈਨੂੰ ਉਸ ਤੇ ਇਤਬਾਰ ਨਹੀਂ। ਅਕਾਲ ਪੁਰਖ ਪਾਤਸ਼ਾਹ ਜੀ ਦੀ ਕਿਰਪਾ ਜਦੋਂ ਹੋਵੇ, ਸੋ ਅਰਜ਼ ਕਰ ਰਿਹਾ ਸੀ ਕਿ ਗਰੀਬ ਨਵਾਜ ਕਹਿੰਦੇ ਹਨ, ਬਚਨ ਕਰਦੇ ਹਨ ਕਿ ਹੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਜਦੋਂ ਤੂੰ ਗ੍ਰਸਤ ਆਸ਼ਰਮ ਵਿੱਚ ਰਹੇਗਾ ਉਸ ਵਕਤ ਤੇ ਸੁੱਖ ਲਵੇਂਗਾ, ਪਰ ਜਦੋਂ ਤੂੰ ਗ੍ਰਸਤ ਆਸ਼ਰਮ ਤੋਂ ਬਾਹਰ ਜਾ ਕੇ ਸੋਚਦਾ ਹੈ ਕੁਝ ਕਰਾਂ, ਬੜਾ ਔਖਾ ਹੋ ਜਾਏਗਾ। ਇਸ ਤਰ੍ਹਾਂ ਕਹਿ ਲਵੋ ਕਿ ਇੱਕ ਦਰਖਤ ਦੇ ਉੱਪਰ ਇੱਕ ਫਲ ਲੱਗਾ ਹੋਵੇ, ਹੁਣ ਉਸ ਫਲ ਨੂੰ ਪ੍ਰਾਪਤ ਕਰਨਾ ਹੈ ਦੋ ਜੀਵਾਂ ਨੇ, ਇੱਕ ਹੈ ਕੀੜੀ ਔਰ ਦੂਸਰਾ ਹੈ ਇੱਕ ਪੰਛੀ। ਹੁਣ ਆਪ ਜੀ ਆਪਣੇ ਆਪ ਨਾਲ ਵਿਚਾਰ ਕਰੋ, ਕੀੜੀ ਕਿੰਨੇ ਕੁ ਤੇਜ਼ੀ ਦੇ ਨਾਲ ਉੱਥੇ ਪਹੁੰਚੇਗੀ ਔਰ ਇੱਕ ਪੰਛੀ ਕਿਤਨੀ ਕੁ ਤੇਜ਼ੀ ਨਾਲ ਪਹੁੰਚ ਸਕਦਾ। ਹੋ ਸਕਦਾ ਹੈ ਕੀੜੀ ਉਸ ਫਲ ਵੱਲ ਜਾਵੇ, ਹੋ ਸਕਦਾ ਕਿ ਗਲਤ ਟਾਹਣ ਵੱਲ ਚਲੀ ਜਾਵੇ, ਗਲਤ ਟਾਹਣੀ ਦੇ ਉੱਤੇ ਜਾ ਕੇ ਪਤਾ ਲੱਗੇ ਕਿ ਫਲ ਦੂਰ ਰਹਿ ਗਿਆ, ਮੈਂ ਹੋਰ ਪਾਸੇ ਆ ਗਈ। ਪਰ ਪੰਛੀ ਦੀ ਉਡਾਰੀ ਐਸੀ ਹੈ ਸਾਧ ਸੰਗਤ ਜੀਓ, ਸਿੱਧਾ ਹੀ ਉਸ ਫਲ ਵੱਲ ਜਾ ਕੇ ਉਸ ਫਲ ਨੂੰ ਖਾ ਕੇ ਤ੍ਰਿਪਤ ਹੋ ਕੇ ਪੰਛੀ ਉੱਡ ਵੀ ਜਾਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਇੱਕ ਪਾਸੇ ਗ੍ਰਸਤ ਆਸ਼ਰਮ ਹੈ ਔਰ ਇੱਕ ਪਾਸੇ ਉਹਨਾਂ ਲੋਕਾਂ ਵੱਲੋਂ ਅਖਤਿਆਰ ਕੀਤਾ ਹੋਇਆ ਵਣ ਪ੍ਰਸਤ ਕਹਿ ਲਵੋ, ਜਿਸ ਨੂੰ ਕਹਿ ਲਵੋ ਕਿ ਜੰਗਲਾਂ ਵਿੱਚ ਜਾ ਕੇ ਉਹ ਵੈਰਾਗੀ ਬਣ ਕੇ ਤਪੱਸਿਆ ਕਰਦੇ ਸੀ। ਜਦੋਂ ਇਨਸਾਨ ਗ੍ਰਸਤ ਆਸ਼ਰਮ ਵਿੱਚ ਰਹਿ ਕੇ ਤਪੱਸਿਆ ਕਰਦਾ ਹੈ, ਗੁਰੂ ਕਾ ਬਚਨ ਮੰਨ ਕੇ ਚੱਲਦਾ ਹੈ, ਤੇ ਕੈਸੀ ਹਾਲਤ ਹੈ। 1956 ਦਾ ਸਮਾਂ ਹੈ ਜਦੋਂ ਕਿ ਕਾਲ ਮਹਾਂਕਾਲ ਪਿਆ, ਸਤਿਗੁਰੂ ਹਰੀ ਸਿੰਘ ਪਾਤਸ਼ਾਹ ਦਾ ਸਮਾਂ ਹੈ। ਆਓ ਉਸ ਸਤਿਗੁਰੂ ਨੂੰ ਧੰਨ ਕਹੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬੁੱਧ ਸਿੰਘ ਤੋਂ ਗੁਰੂ ਹਰੀ ਸਿੰਘ ਬਣਦੇ ਨੇ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸੀ ਭਾਈ ਦਰਬਾਰਾ ਸਿੰਘ ਵੱਲੋਂ ਉਹ ਹੁਕਮਨਾਮੇ ਵਿੱਚ ਕਿ ਅੱਜ ਤੋਂ ਇਹ ਹਰੀ ਸਿੰਘ ਹੋਇਆ, ਸਿੱਖੀ ਹਰੀ ਰੱਖੇਗਾ। ਸੱਚ ਹੀ ਉਹ ਗੁਰੂ ਨੇ ਐਸੇ ਸਿੱਖ ਪੈਦਾ ਕੀਤੇ ਜੋ ਗ੍ਰਸਤ ਆਸ਼ਰਮ ਵਿੱਚ ਰਹਿ ਕੇ, ਕਿਉਂਕਿ ਸਾਧ ਸੰਗਤ ਜੀਓ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਗੁਰੂ ਕਾ ਸਿੱਖ ਉਦੋਂ ਪਤਾ ਲੱਗੇਗਾ ਕਿ ਉਹ ਸਿੱਖ ਬਣ ਗਿਆ ਜਦੋਂ ਉਹਦੇ ਵਿੱਚੋਂ ਉਸ ਦੇ ਗੁਰੂ ਵਾਲੇ ਲੱਛਣ ਦਿਖਾਈ ਦੇਣ। ਜੇ ਗੁਰੂ ਪ੍ਰੇਮ ਕਰਨਾ ਜਾਣਦਾ ਹੈ, ਗੁਰੂ ਕਾ ਸਿੱਖ ਨਫ਼ਰਤ ਕਰੇਗਾ ਤੇ ਸਮਝ ਲੈਣਾ ਉਹ ਸਿੱਖ ਬਣਿਆ ਹੀ ਨਹੀਂ, ਬੜੀ ਦੂਰ ਦੀ ਵਾਟ ਹੈ, ਹਜੇ ਉਸ ਦਾ ਸਫ਼ਰ ਅਧੂਰਾ ਹੈ, ਸਮਾਂ ਲੱਗੇਗਾ ਪਹੁੰਚਣ ਨੂੰ, ਸ਼ਾਇਦ ਕਦੀ ਪਹੁੰਚ ਜਾਏ। ਪਰ ਜੇ ਉਸ ਦੇ ਅੰਦਰ ਵੀ ਪ੍ਰੇਮ ਹੈ, ਗੁਰੂ ਮਿੱਠਾ ਬੋਲਣ ਵਾਲਾ ਹੈ, ਸਿੱਖ ਵੀ ਮਿੱਠਾ ਬੋਲੇ, ਗੁਰੂ ਜੋ ਹੈ ਸਾਰਿਆਂ ਨੂੰ ਆਪਣੇ ਹਿਰਦੇ ਨਾਲ ਲਾ ਲੈਣ ਵਾਲਾ ਹੈ, ਜੇ ਸਿੱਖ ਦੇ ਅੰਦਰ ਵੀ ਅਜਿਹੀ ਭਾਵਨਾ ਹੈ ਤੇ ਸਮਝ ਲੈਣਾ ਬੇਸ਼ੱਕ ਉਹ ਕੁਛ ਵੀ ਕਰਮ ਧਰਮ ਨਾ ਕਰੇ, ਕੋਈ ਵੀ ਨਾਮ ਨਾ ਜਪੇ, ਹਾਂ ਇਹ ਜੋ ਮੈਂ ਲਫ਼ਜ਼ ਵਰਤਿਆ ਹੈ ਕੋਈ ਨਾਮ ਵੀ ਨਾ ਜਪੇ, ਤੇ ਅਸਲ ਵਿੱਚ ਹਾਲਤ ਕੀ ਹੋਏਗੀ, ਹਸੰਦਿਆ ਖੇਲੰਦਿਆ ਪਹਿਨੰਦਿਆ ਖਾਵੰਦਿਆ ਵਿੱਚੇ ਹੋਵੇ ਮੁਕਤ, ਉਸ ਦੀ ਹਾਲਤ ਐਸੀ ਹੋ ਜਾਏਗੀ ਕਿ ਉਸ ਨੇ ਆਪਣਾ ਆਪ ਗੁਰੂ ਨੂੰ ਹੀ ਜਦੋਂ ਸੌਂਪ ਦਿੱਤਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਅਸੀਂ ਸ਼੍ਰਵਣ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਬਚਨ ਹੈ ਕਿ ਇੱਕ ਸਿੱਖ ਨੇ ਆ ਕੇ ਕਹਿਆ, ਗਰੀਬ ਨਵਾਜ ਜਦੋਂ ਮੈਂ ਆਪ ਜੀ ਦੇ ਕੋਲ ਆ ਜਾਂਦਾ ਹਾਂ ਕੋਈ ਭਜਨ ਨਹੀਂ ਹੁੰਦਾ, ਬੰਦਗੀ ਨਹੀਂ ਹੁੰਦੀ, ਤੇ ਸਤਿਗੁਰੂ ਜੀ ਦਾ ਬਚਨ ਆਪ ਸਾਰੇ ਸ਼੍ਰਵਣ ਕਰਦੇ ਹੋ ਕਿ ਭਾਈ ਜਦੋਂ ਆਪਣੀ ਮੰਜ਼ਿਲ ਤੇ ਪਹੁੰਚਿਆ ਜਾਵੇ ਕ ਕੀ ਉਸ ਵਕਤ ਵੀ ਗੱਡੀ ਦੀ ਟਿਕਟ ਸੰਭਾਲ ਕੇ ਰੱਖੀ ਦੀ ਹੈ? ਨਹੀਂ ਰੱਖੀ ਦੀ। ਜਦੋਂ ਉਸ ਅਕਾਲ ਪੁਰਖ ਦੇ ਨਾਲ ਮਿਲਣ ਹੋ ਗਿਆ, ਮੇਲ ਹੋ ਗਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਜਦੋਂ ਐਸੀ ਹਾਲਤ ਬਣ ਗਈ ਤੇ ਸਾਧ ਸੰਗਤ ਜੀਓ, ਉਹਨਾਂ ਗੁਰੂ ਕੇ ਪਿਆਰਿਆਂ ਦਾ ਹੱਸਣਾ ਵੀ ਬੰਦਗੀ ਹੈ, ਉਹਨਾਂ ਦਾ ਖਾਣਾ ਵੀ ਬੰਦਗੀ ਹੈ, ਉਹਨਾਂ ਦਾ ਰੋਣਾ ਵੀ ਬੰਦਗੀ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਜੇ ਬੰਦਗੀ ਨਾ ਹੁੰਦੀ ਤੇ ਗੁਰੂ ਕੇ ਐਸੇ ਪਿਆਰੇ ਜਿਹੜੇ ਕਿ ਇੱਕ ਵਾਰ ਆਪਣੇ ਗੁਰੂ ਰਾਮ ਸਿੰਘ ਨੂੰ ਯਾਦ ਕਰਦੇ ਨੇ, ਖਰੇ ਕਿੰਨਾ ਕੁ ਦਰਦ ਹੋਏਗਾ ਅੰਦਰ, ਕਿੰਨੀ ਕੁ ਉਸ ਗੁਰੂ ਵਾਸਤੇ ਖਿੱਚ ਹੋਏਗੀ। ਅੰਦਰੋਂ ਆਵਾਜ਼ ਉੱਠੀ, ਵਾਹ ਓਏ ਮੇਰੇ ਸਤਿਗੁਰੂ ਗੁਰੂ ਰਾਮ ਸਿੰਘ, ਸਾਰਾ ਕੁਝ ਛੱਡ ਕੇ ਇੱਕੋ ਤੇਰੇ ਨਾਲ ਯਾਰੀ ਲਾਈ ਸੀ, ਤੂੰ ਵੀ ਛੱਡ ਕੇ ਦੂਰ ਤੁਰ ਗਿਆ। ਤੁਰੰਤ ਗੁਰੂ ਰਾਮ ਸਿੰਘ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਨੇ। ਗੱਲ ਕੀ, ਅਸਲ ਵਿੱਚ ਭੇਤ ਹੈ ਬੜਾ ਵੱਡਾ ਕਿ ਸਿੱਖਾ, ਜੇ ਤੇਰੇ ਅੰਦਰ ਪਿਆਰ ਹੋਵੇ, ਤੇਰੇ ਅੰਦਰ ਗੁਰੂ ਵਾਸਤੇ ਸ਼ਰਧਾ ਹੋਵੇ, ਉਹ ਦੂਰ ਨਹੀਂ, ਸਦਾ ਹੀ ਤੇਰੇ ਨੇੜੇ ਹੈ। ਸੋ ਅਰਜ਼ ਕਰਦਾ ਹਾਂ, ਇਹ ਵੀ ਇੱਕ ਅਜਿਹਾ ਹੀ ਸਿੱਖ ਹੈ ਜਿਸ ਨੂੰ ਸੰਤ ਸ਼ੀਹਾਂ ਸਿੰਘ ਕਹਿੰਦੇ ਨੇ। ਆਪਣੇ ਨਗਰ ਵਿੱਚ ਰਹਿੰਦਾ ਹੈ। 1956 ਦਾ ਉਹ ਸਮਾਂ ਹੈ ਜਿਹਨੂੰ ਛਪੰਜੇ ਦਾ ਕਾਲ ਕਿਹਾ ਜਾਂਦਾ ਹੈ। ਬਾਗੜ ਦੇ ਵਿੱਚੋਂ ਲੋਕ ਜਿਹੜੇ ਕਿ ਭੁੱਖ ਦੇ ਸਤਾਏ ਹੋਏ ਸ਼੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਹਰ ਪਾਸੇ ਕੁਰਲਾਹਟ ਮਚੀ ਪਈ ਹੈ, ਪਰ ਪਤਾ ਨਹੀਂ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਨੇ ਕਿ ਫਿਰ ਵੀ ਦੂਜੇ ਦਾ ਭਲਾ ਕਰਨ ਨੂੰ ਤਤਪਰ ਨੇ, ਸਦਾ ਹੀ ਕਿਰਪਾ ਕਰਦੇ ਨੇ। ਤਾਂ ਹੀ ਤੇ ਪੰਜਵੇਂ ਪਾਤਸ਼ਾਹ ਬੜਾ ਵਧੀਆ ਬਚਨ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੇ। ਜੋ ਗੁਰੂ ਕਾ ਸਿੱਖ ਆਪ ਵੀ ਨਾਮ ਜਪੇ, ਹੋਰਾਂ ਨੂੰ ਜਪਾਵੇ, ਆਪ ਵੀ ਪਰ ਉਪਕਾਰ ਕਰਦਾ ਹੈ, ਹੋਰਾਂ ਨੂੰ ਵੀ ਪਰ ਉਪਕਾਰ ਦਾ ਉਪਦੇਸ਼ ਦਿੰਦਾ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਹਨ, ਉਸ ਗੁਰੂ ਕੇ ਪਿਆਰੇ ਦੀ ਚਰਨਾਂ ਦੀ ਧੂੜ ਗੁਰੂ ਅਰਜਨ ਦੇਵ ਪਾਤਸ਼ਾਹ ਮੰਗਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਕੈਸੀ ਗੱਲ ਹੈ, ਬੜੀ ਹੀ ਵਿਚਿੱਤਰ ਬਚਨ ਹੈ ਪਾਤਸ਼ਾਹ ਦਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਜਬ ਤੇ ਪਰਮ ਗੁਰ ਚਰਨ ਸਰਨ ਆਏ, ਚਰਨ ਸਰਨ ਲਿਵ ਚਾਹਤ ਸੰਸਾਰ ਹੈ। ਭਾਈ ਗੁਰਦਾਸ ਜੀ ਗਵਾਹੀ ਦਿੰਦੇ ਨੇ, ਇੱਕ ਆਮ ਇਨਸਾਨ ਜਦੋਂ ਗੁਰੂ ਕੀ ਸ਼ਰਨ ਵਿੱਚ ਚਲਾ ਜਾਵੇ ਤੇ ਪੂਰੀ ਲੁਕਾਈ ਉਸ ਇਨਸਾਨ ਦੇ ਚਰਨਾਂ ਦੀ ਧੂੜੀ ਨੂੰ ਤਰਸਦੀ ਹੈ। ਜਦੋਂ ਇੱਕ ਇਨਸਾਨ ਗੁਰੂ ਕੇ ਚਰਨਾਂ ਵਿੱਚ ਆਇਆ, ਜਾ ਤੋ ਇੱਕ ਤਾ ਲੱਖ ਤੋ ਜਿੱਤੀ ਪਿੰਨਣੇ ਦਰ ਕਿੱਤੜੇ। ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇੱਕ ਗੁਰੂ ਕਾ ਪਿਆਰਾ ਜਦੋਂ ਉਹ ਸਾਹਿਬ ਦੇ ਚਰਨਾਂ ਵਿੱਚ ਆਇਆ, ਉਹ ਕਹਿੰਦਾ ਹੈ, ਉਹ ਦੁਨੀਆਂ ਦੇ ਲੋਕੋ ਇੱਕ ਵਾਰ ਮੇਰੇ ਵੱਲ ਵੇਖੋ, ਮੈਂ ਉਹ ਮੰਗਤਾ ਆ ਜਿਹੜਾ ਦਰ ਦਰ ਤੇ ਮੰਗਦਾ ਸੀ, ਪਰ ਜਦੋਂ ਮੈਂ ਇੱਕ ਦੇ ਨਾਲ ਪਿਆਰ ਪਾ ਲਿਆ ਉਸ ਅਕਾਲ ਪੁਰਖ ਦੇ ਨਾਲ, ਤੇ ਵੇਖੋ ਪੂਰੀ ਲੁਕਾਈ ਮੇਰੇ ਦਰ ਦੇ ਉੱਤੇ ਝੁਕਦੀ ਹੈ, ਮੰਗਣੇ ਆਉਂਦੀ ਹੈ। ਕਾਰਨ ਕੀ, ਗੁਰੂ ਕੇ ਚਰਨਾਂ ਦਾ ਮਹਾਤਮ ਹੈ, ਗੁਰੂ ਕੇ ਚਰਨਾਂ ਦੀ ਧੂੜੀ ਦਾ ਮਹਾਤਮ ਹੈ। ਚਰਨ ਕਮਲ ਰਜ ਮੱਜਨ ਕੈ ਦਿਵ ਦੇਹ, ਮਹਾਮਲ ਮੂਤਰ ਧਾਰੀ ਨਿਰੰਕਾਰੀ ਕਿੰਨੇ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਅਜਿਹੇ ਲੋਕ ਜਿਹੜੀ ਕਿ ਹੱਡ ਚੰਮ ਗੰਧ ਮੂਤ ਦੀ ਦੇਹ ਜਿਹੜੀ ਅਪਵਿੱਤਰ ਦੇ, ਕਿਤੇ ਗੁਰੂ ਕੇ ਚਰਨਾਂ ਦੇ ਵਿੱਚ ਆ ਗਈ, ਗੁਰੂ ਕੇ ਚਰਨ ਜਦੋਂ ਲੱਗ ਗਏ, ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਪਰ ਉਹ ਵਾਲਾ ਸਤਿਗੁਰੂ ਆਪਣੇ ਮੁਖਾਰਬਿੰਦ ਤੋਂ ਬਚਨ ਕਰਦਾ ਹੈ, ਉਹ ਮੈਨੂੰ ਅਜਿਹੇ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੀ ਲੋੜ ਹੈ, ਜਿਹੜੇ ਆਪ ਜਪਣ ਵਾਲੇ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਜਿਹੜੇ ਪਰ ਉਪਕਾਰੀ ਨੇ। ਭਾਈ ਸਿੰਹਾਂ ਵੀ ਐਸਾ ਹੈ, ਸੰਤ ਸਿੰਹਾਂ ਸਿੰਘ ਵੀ ਐਸੇ ਨੇ ਕਿ ਸਤਿਗੁਰੂ ਹਰੀ ਸਿੰਘ ਦੇ ਸਿੱਖ। 1956 ਦਾ ਕਾਲ ਅਜਿਹਾ ਕਾਲ ਕਿ ਜਿਸ ਵਕਤ ਆਪਣੇ ਆਪ ਹੀ ਇਨਸਾਨ ਸਵਾਰਥੀ ਬਣ ਜਾਵੇ, ਅਜਿਹਾ ਬਣ ਜਾਵੇ ਕਿ ਨਾ ਹੀ ਉਹਦੇ ਕੋਲ, ਜੇ ਉਹਦੇ ਕੋਲ ਕੁਛ ਹੈ ਉਹ ਕਿਸੇ ਨੂੰ ਦੇਵੇ ਨਾ, ਕਿਉਂਕਿ ਉਹਨੂੰ ਆਪਣੀ ਵੀ ਫਿਕਰ ਹੈ ਕੱਲ ਕੀ ਖਾਣਾ। ਪਰ ਧਨ ਹਨ ਸਿੱਖ ਜਿਨ੍ਹਾਂ ਦੀ ਸਿਫਤ ਮੇਰਾ ਸਾਹਿਬ ਵੀ ਕਰਦਾ ਹੈ। ਇਹ ਜਿਹੜਾ ਸਿੰਹਾਂ ਸਿੰਘ ਹੈ, ਖੇਤਾਂ ਵਿੱਚ ਇਸ ਨੇ ਫਸਲ ਬੀਜਣੀ ਸੀ, ਘਰ ਵਿੱਚ ਕੁਝ ਸਮਾਨ ਪਿਆ ਸੀ, ਉਸ ਨੂੰ ਵੇਚਿਆ, ਕੁਝ ਕੁ ਕਣਕ ਖਰੀਦੀ ਕਿ ਸਵੇਰੇ ਜਾ ਕੇ ਬੀਜਾਂਗੇ ਇਸ ਨੂੰ। ਔਰ ਜਦੋਂ ਸ਼ਾਮਕ ਦਾ ਸਮਾਂ ਹੋਇਆ। ਇਸ ਨੂੰ ਕਿਸੇ ਨੇ ਸੁਨੇਹਾ ਦਿੱਤਾ ਵੇ ਭਾਈ ਸਿੰਹਾਂ, ਸੰਤ ਸਿੰਹਾਂ ਸਿੰਘ ਜੀ ਤੇਰੇ ਨਗਰ ਦੇ ਕੋਲੋਂ ਕੂਕੇ ਜਾਂਦੇ ਪਏ ਨੇ, ਚਿੱਟੇ ਕੱਪੜੇ ਪਾਏ ਨੇ ਉਹਨਾਂ ਨੇ, ਬੜਾ ਹੀ ਸੋਹਣਾ ਲੱਗਦੇ ਨੇ, ਬੜੇ ਸੋਹਣੇ ਲੱਗਦੇ ਨੇ, ਜੀ ਕਰਦਾ ਵੇਖੀ ਜਾਈਏ। ਜਦੋਂ ਸੰਤ ਸਿੰਹਾਂ ਸਿੰਘ ਨੇ ਸੁਣਿਆ ਤੇ ਦੌੜ ਕੇ ਉਹਨਾਂ ਸਿੱਖਾਂ ਦੇ ਕੋਲ ਗਿਆ, ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਕੇ ਪਿਆਰੇ, ਉਹ ਗੁਰੂ ਕੇ ਸਿੱਖੋ, ਉਹ ਬਖਸ਼ੀ ਰੂਹੋ, ਕਿਰਪਾ ਕਰੋ, ਅੱਜ ਇਸ ਗੁਰੂ ਕੇ ਸਿੱਖ ਦੇ ਘਰ ਰਹਿ ਜਾਓ, ਅੱਜ ਦੇ ਦਿਨ ਮੇਰੇ ਘਰ ਡੇਰਾ ਕਰੋ। ਹੁਣ ਉਸ ਸਿੰਹਾਂ ਸਿੰਘ ਨੇ ਜਦੋਂ ਬੇਨਤੀ ਕੀਤੀ, ਪ੍ਰੇਮ ਦੇ ਵਾਸਤੇ ਰੱਬ ਆ ਜਾਂਦਾ ਤੇ ਸਿੱਖ ਕਿਵੇਂ ਨਾ ਆਵੇ। ਸਾਰੇ ਦੇ ਸਾਰੇ ਸਿੱਖ ਇਸ ਸੰਤ ਸਿੰਹਾਂ ਸਿੰਘ ਦੇ ਘਰ ਜਾਂਦੇ ਨੇ। ਹੁਣ ਇਸ ਸਿੱਖ ਦੇ ਅੰਦਰ ਭਾਵਨਾ ਵੇਖੋ ਕੈਸੀ ਹੈ, ਆਪਣਾ ਆਪ ਵੀ ਲੁਟਾ ਦੇਣ ਵਾਲੇ ਨੇ ਇਹ ਸਿੱਖ। ਹੋ ਤੇ ਸੁਦੈ ਚੋ ਖੰਨੀ ਹੈ, ਆਪ ਠਗਾਏ ਲੋਕਾਂ ਭਾਣੇ। ਭਾਈ ਗੁਰਦਾਸ ਜੀ ਕਹਿੰਦੇ ਹਨ, ਚੋ ਖੰਨੀਐ ਤੋਂ ਭਾਵ ਉਸ ਗੁਰੂ ਕੇ ਸਿੱਖ ਦੇ ਨਾਮ ਦੇ ਉੱਪਰ ਯਾਦ ਰੱਖਣਾ, ਜਿੱਥੇ ਕਿ ਇੱਕ ਸਿੱਖ ਗੁਰੂ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ, ਤੂੰ ਚੋ ਸੱਜਣ ਮੈਡਿਆ ਡੇਈ ਸਿਸ ਉਤਾਰ, ਗੁਰੂ ਜੀ ਕਿਤੇ ਤੁਸੀਂ ਬਚਨ ਕਰੋ ਤੇ ਮੈਂ ਆਪਣਾ ਸੀਸ ਉਤਾਰ ਕੇ ਤੁਹਾਨੂੰ ਦੇ ਦੇਵਾਂ। ਪਰ ਭਾਈ ਗੁਰਦਾਸ ਜੀ ਅੱਜ ਇੱਕ ਸਿੱਖ ਦੀ ਸਿਫਤ ਕਰਦੇ ਨੇ। ਸਿੱਖ ਦਾ ਮਤਲਬ, ਜਦੋਂ ਮੈਂ ਸਿੱਖ ਲਫ਼ਜ਼ ਵਰਤਦਾ ਹਾਂ, ਸਿੱਖ ਦਾ ਮਤਲਬ ਯਾਦ ਰੱਖਣਾ, ਕਿਸੇ ਵੀ ਸਪੈਸ਼ਲ ਫਿਰਕੇ ਤੋਂ, ਸਪੈਸ਼ਲ ਬਾਣੇ ਤੋਂ ਨਹੀਂ, ਚਿੱਟੇ ਨੀਲੇ ਪੀਲੇ ਕਾਲੇ ਕੱਪੜਿਆਂ ਤੋਂ ਨਹੀਂ। ਸਿੱਖ ਦਾ ਮਤਲਬ ਹੈ ਜੋ ਗੁਰੂ ਕੀ ਸਿੱਖਿਆ ਉੱਪਰ ਚੱਲਦਾ ਹੈ, ਕੋਈ ਵੀ ਹੋਵੇ। ਸਿੱਖ ਦਾ ਮਤਲਬ ਹੈ ਜੋ ਗੁਰੂ ਦੇ ਬਚਨ ਨੂੰ ਮੰਨਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਅਰਜ਼ ਕਰਾਂ, ਭਾਈ ਗੁਰਦਾਸ ਜੀ ਕਹਿੰਦੇ ਹਨ, ਹੋ ਤਿਸਦੈ ਚੌਖੰਨੀਐ ਗੁਰ ਪਰਮੇਸਰ ਇੱਕੋ ਜਾਣੇ। ਚੌਖੰਨੀਐ ਤੋਂ ਭਾਵ ਉਸ ਗੁਰੂ ਕੇ ਸਿੱਖ ਦੀ ਕਮਾਈ ਵੇਖ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਆਪਣੇ ਸਰੀਰ ਦੇ ਚਾਰ ਟੋਟੇ ਕਰਕੇ ਉਸ ਦੇ ਚਰਨਾਂ ਚ ਭੇਟ ਧਰ ਦੇਵਾਂ, ਭਾਵ ਕਿ ਆਪਣਾ ਆਪ ਵਾਰ ਦੇਵਾਂ ਕਿ ਗੁਰੂ ਕਿਆ ਸਿੱਖਾ ਤੇਰੇ ਵਰਗਾ ਨਾ ਕੋਈ ਹੈ ਨਾ ਕੋਈ ਹੋਵੇਗਾ। ਹੋ ਤਿਸਦੈ ਚੌਖੰਨੀਐ ਆਪ ਠਗਾਏ ਲੋਕਾਂ ਭਾਣੇ। ਦੁਨੀਆਂ ਬੇਸ਼ੱਕ ਇਹ ਜਾਣੇ ਕਿ ਇਹ ਸਿੱਖ ਨੂੰ ਕੁਛ ਪਤਾ ਹੀ ਨਹੀਂ, ਆਪਣਾ ਆਪ ਲੁਟਾ ਰਿਹਾ ਹੈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਕਾ ਪਿਆਰਾ ਜੋ ਕਿ ਘੱਟ ਘੱਟ ਮੈਂ ਹਰ ਜੂ ਬਸੈ, ਉਹ ਸਾਰਿਆਂ ਵਿੱਚ ਵੇਖਦਾ ਹੈ, ਪਰਮੇਸ਼ਵਰ ਦਾ ਵਾਸਾ ਹੈ। ਜੇ ਭਾਈ ਕਨਈਏ ਦੀ ਅਸੀਂ ਗੱਲ ਕਰਦੇ ਹਾਂ, ਕਈ ਵਾਰ ਆਪ ਜੀ ਉਸ ਗੁਰੂ ਕੇ ਪਿਆਰੇ ਦਾ ਇਤਿਹਾਸ ਸ੍ਰਵਣ ਕਰਦੇ ਹੋ ਕਿ ਇੱਕ ਪਾਸੇ ਸਿੱਖ ਜਿਹੜੇ ਨੇ ਤੁਰਕਾਂ ਨੂੰ, ਮੁਸਲਮਾਨਾਂ ਨੂੰ, ਉਹਨਾਂ ਵੈਰੀਆਂ ਨੂੰ ਮਾਰਦੇ ਪਏ ਨੇ, ਔਰ ਭਾਈ ਕਨਈਆ ਜਿਹੜਾ ਹੈ ਬਾਣਾ ਸਿੱਖਾਂ ਵਾਲਾ ਪਾਇਆ ਹੈ, ਉਸ ਦੇ ਗਲ ਦੇ ਵਿੱਚ ਇੱਕ ਮਸ਼ਕ ਹੈ। ਮਸ਼ਕ ਇੱਕ ਅਜਿਹਾ ਉਸ ਵਕਤ ਦਾ ਬਰਤਨ ਕਹਿ ਲਓ, ਇੱਕ ਅਜਿਹੀ ਢੰਗ ਦੀ ਚੀਜ਼ ਜਿਹਦੇ ਵਿੱਚ ਕਿ ਪਾਣੀ ਰੱਖਿਆ ਜਾਂਦਾ ਸੀ, ਬਹੁਤੇ ਸਮੇਂ ਤੱਕ ਠੰਡਾ ਰਹਿੰਦਾ ਸੀ, ਉਸ ਨੂੰ ਮਸ਼ਕ ਕਿਹਾ ਜਾਂਦਾ ਸੀ। ਉਸ ਭਾਈ ਕਨਈਏ ਨੇ ਗਲ ਵਿੱਚ ਉਹ ਪਾਣੀ ਵਾਲੀ ਮਸ਼ਕ ਪਾਈ ਹੈ, ਔਰ ਜਿਤਨੇ ਵੀ ਘਾਇਲ ਜ਼ਖਮੀ ਸਿਪਾਹੀ ਨੇ ਉਹਨਾਂ ਨੂੰ ਪਾਣੀ ਪਿਆਉਂਦਾ ਹੈ। ਹੁਣ ਵੇਖਿਆ ਜਾਵੇ ਕਿ ਭਾਈ ਕਨਈਏ ਦੇ ਕੋਲ ਦਿਮਾਗ ਨਹੀਂ ਸੀ, ਕਿ ਭਾਈ ਕਨਈਆ ਸੋਚ ਨਹੀਂ ਸੀ ਸਕਦਾ ਕਿ ਦੁਸ਼ਮਣਾਂ ਨੂੰ ਪਾਣੀ ਪਿਆਉਣਾ ਬੜੀ ਹੀ ਗਲਤ ਗੱਲ ਹੈ, ਜਦੋਂ ਉਹ ਦੁਬਾਰਾ ਉੱਠਣਗੇ ਫਿਰ ਸਾਨੂੰ ਹੀ ਮਾਰਨਗੇ। ਪਰ ਅਸਲ ਵਿੱਚ ਭਾਈ ਕਨਈਆ ਬ੍ਰਹਮ ਅਵਸਥਾ ਵਿੱਚ ਪਹੁੰਚ ਚੁੱਕਿਆ ਸੀ, ਉਹ ਬ੍ਰਹਮ ਵਿੱਚ ਅਭੇਦ ਹੋ ਚੁੱਕਿਆ ਸੀ। ਤਾਂ ਹੀ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਹੋ ਤਿਸਦੈ ਚੌਖੰਨੀਐ ਆਪ ਠਗਾਏ ਲੋਕਾਂ ਭਾਣੇ। ਦੁਨੀਆਂ ਸਮਝਦੀ ਹੈ ਮੈਂ ਉਸ ਨੂੰ ਠੱਗ ਲਿਆ ਹੈ, ਪਰ ਉਹ ਭਲਾ ਕਰਦੇ ਨੇ। ਹੋ ਤਿਸਦੈ ਚੌਖੰਨੀਐ ਪਰ ਉਪਕਾਰ ਕਰੈ ਰੰਗ ਮਾਣੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਆਪਣਾ ਆਪ ਮੈਂ ਵਾਰ ਦੇਵਾਂ ਅਜਿਹੇ ਗੁਰੂ ਕੇ ਪਿਆਰੇ ਉੱਪਰ ਜੋ ਦੂਜਿਆਂ ਦਾ ਭਲਾ ਕਰਕੇ ਆਨੰਦ ਵਿੱਚ ਰਹਿੰਦੇ ਨੇ। ਜਦੋਂ ਸੰਤ ਸਿੰਹਾਂ ਸਿੰਘ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਭਲੀਏ ਘਰ ਸਿੱਖ ਆਏ ਨੇ, ਸੰਤ ਆਏ ਨੇ, ਉਹ ਜਿਹੜੀ ਕਣਕ ਸਵੇਰੇ ਬੀਜ ਬੀਜਣਾ ਸੀ ਉਸ ਨੂੰ ਚੱਕੀ ਵਿੱਚ ਪੀ, ਆਟਾ ਬਣਾ, ਪ੍ਰਸ਼ਾਦਾ ਬਣਾ ਕੇ ਸਿੱਖਾਂ ਨੂੰ ਛਕਾ ਦੇ। ਔਰ ਯਾਦ ਰੱਖਣਾ, ਇਹ ਇੱਕ ਬੜੀ ਹੀ ਵੱਡੀ ਗੱਲ ਹੈ ਕਿ ਸਤ ਬਚਨ ਜਿਸ ਇਨਸਾਨ ਦੇ ਅੰਦਰ ਆ ਗਿਆ, ਜਿਸ ਕੌਮ ਦੇ ਅੰਦਰ ਇਹ ਗੱਲ ਆ ਗਈ, ਗੱਲ ਮੰਨਣੀ, ਉਹ ਕੌਮਾਂ ਦੀ ਚੜ੍ਹਦੀ ਕਲਾ ਹੁੰਦੀ ਹੈ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਕਿ ਭਾਈ ਨਾਨੂ ਸਿੰਘ ਆਪਣੇ ਸੇਵਕ ਨੂੰ ਬਚਨ ਕੀਤਾ ਰੰਗੂਨ ਦੇ ਵਿੱਚ, ਉਸ ਵਾਇਲਸ ਰੋਡ ਦੇ ਕੋਲ ਵਾਲਾ ਜੋ ਬੰਗਲਾ ਸੀ, ਬੰਗਲੇ ਵਿੱਚ ਬੈਠਿਆਂ ਬਚਨ ਕੀਤਾ ਕਿ ਨਾਨੂ ਸਿਆ ਅੰਗਰੇਜ਼ ਨੂੰ ਜਾ ਕੇ ਕਹਿ ਕੋਈ ਚੀਜ਼ ਮੰਗਾਈ, ਉਹ ਚੀਜ਼ ਬਾਰੇ ਕਿ ਅੰਗਰੇਜ਼ ਨੂੰ ਕਹਿ ਇਹ ਵਾਲੀ ਚੀਜ਼ ਚਾਹੀਦੀ ਹੈ। ਅੰਗਰੇਜ਼ ਨੂੰ ਜਦੋਂ ਕਿਹਾ, ਅੰਗਰੇਜ਼ ਨੇ ਵੱਡੇ ਅਫਸਰ ਨੂੰ ਕਿਹਾ, ਉਸ ਨੇ ਉਸ ਤੋਂ ਵੱਡੇ ਅਫਸਰ ਨੂੰ ਕਿਹਾ, ਫਟਾਫਟ ਉਹ ਚੀਜ਼ ਜਦੋਂ ਪਹੁੰਚ ਗਈ, ਭਾਈ ਨਾਨੂ ਜੀ ਕਹਿਣ ਲੱਗੇ, ਪਾਤਸ਼ਾਹ ਜੀ ਇਹ ਲਵੋ, ਜੋ ਤੁਸੀਂ ਮੰਗਿਆ ਸੀ ਉਹ ਹਾਜ਼ਰ ਹੈ। ਤੇ ਸਤਿਗੁਰੂ ਰਾਮ ਸਿੰਘ ਜੀ ਬੜੇ ਹੀ ਮਸਤੀ ਵਿੱਚ ਆ ਕੇ ਬਚਨ ਕੀਤਾ, ਨਾਨੂ ਸਿਆ ਮੈਂ ਕਿਸੇ ਚੀਜ਼ ਦੀ ਤ੍ਰਿਸ਼ਨਾ ਵਾਲਾ ਨਹੀਂ, ਇਹ ਸਿਰਫ ਇਸ ਕਰਕੇ ਮੈਂ ਦੱਸਿਆ, ਜਿਹੜੇ ਦਿਨ ਗੁਰੂ ਕਾ ਖਾਲਸਾ ਇਸ ਤਰੀਕੇ ਦੇ ਨਾਲ ਬਚਨ ਮੰਨਣਾ ਸ਼ੁਰੂ ਕਰ ਲਏਗਾ, ਇਸ ਦੀ ਚੜ੍ਹਦੀ ਕਲਾ ਹੋਏਗੀ। ਜਦੋਂ ਇੱਕ ਦੂਜੇ ਦੇ ਬਚਨ ਨੂੰ ਮੰਨ ਲਿਆ, ਜਦੋਂ ਇੱਕ ਗੁਰੂ ਦੀ ਬਚਨ ਨੂੰ ਹਿਰਦੇ ਵਿੱਚ ਵਸਾ ਲਿਆ, ਉਸ ਦਿਨ ਖਾਲਸੇ ਨੂੰ ਹਾਰ ਦੇਣ ਵਾਲਾ ਕੋਈ ਪੈਦਾ ਹੀ ਨਹੀਂ ਹੋਇਆ। ਸੋ ਉਸੇ ਤਰ੍ਹਾਂ ਗੁਰੂ ਕਾ ਸਿੱਖ, ਗੱਲ ਚੱਲ ਰਹੀ ਸੀ ਉਸ ਭਾਈ ਸਿੰਹਾਂ ਦੀ ਘਰਵਾਲੀ ਤੋਂ, ਉਹ ਵੀ ਕਿੰਨੀ ਸਤਬਚਨੀ ਹੋਏਗੀ, ਜਿਹਨੂੰ ਪਤਾ ਹੈ ਕਿ ਕਾਲ ਦਾ ਸਮਾਂ ਹੈ, ਬੀਜ ਬੀਜਣ ਵਾਸਤੇ ਇਹੀ ਕਣਕ ਹੈ, ਫਿਰ ਵੀ ਉਸਨੇ ਬਚਨ ਮੰਨਿਆ, ਉਸ ਨੂੰ ਪੀਸਣਾ ਸ਼ੁਰੂ ਕਰ ਦਿੱਤਾ। ਆਟਾ ਬਣਿਆ, ਪ੍ਰਸ਼ਾਦਾ ਬਣਾ ਕੇ ਅਰਦਾਸ ਕਰਕੇ ਗੁਰੂ ਰਾਮ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਸ਼ਾਦਾ ਛਕਾਇਆ ਗਿਆ। ਰਾਤ ਸਿੱਖਾਂ ਨੂੰ ਬਿਸਤਰਾ ਦਿੱਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹ ਸਿੱਖ ਜਿਹੜੇ ਨੇ ਭਜਨ ਬਾਣੀ ਕਰਦੇ ਨੇ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਸ਼੍ਰੀ ਭੈਣੀ ਸਾਹਿਬ ਪਹੁੰਚੇ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਜੋ ਕਿ ਵੈਰਾਗ ਦੀ ਮੂਰਤ, ਪ੍ਰੇਮ ਦੀ ਮੂਰਤ, ਉਸ ਅਕਾਲ ਪੁਰਖ ਪਾਤਸ਼ਾਹ ਦੇ ਪ੍ਰੇਮ ਵਿੱਚ ਲਬਾ ਲਬ ਨੇ ਬਚਨ ਕੀਤਾ ਕਿ ਸਿੱਖੋ ਰਾਤ ਕਿੱਥੇ ਟਿਕੇ ਸੀ। ਸਿੱਖਾਂ ਨੇ ਕਿਹਾ, ਗਰੀਬ ਨਵਾਜ ਆਪ ਦਾ ਸਿੱਖ ਹੈ, ਭਾਈ ਸਿੰਹਾਂ ਉਸ ਦੇ ਨਗਰ ਵਿੱਚ ਟਿਕੇ ਸਾਂ ਰਾਤ, ਤੇ ਇਹਨਾਂ ਸਿੱਖਾਂ ਨੂੰ ਯਾਦ ਰੱਖਣਾ, ਇੱਕ ਕਿਸੇ ਢੰਗ ਨਾਲ ਪਤਾ ਲੱਗ ਗਿਆ, ਉਹਨੇ ਤਾਂ ਜਿਹੜੀ ਕਣਕ ਬੀਜਣੀ ਸੀ ਉਹ ਬੀਜ ਵਾਲੀ ਕਣਕ ਤੁਹਾਨੂੰ ਛਕਾ ਦਿੱਤੀ ਹੈ, ਪਤਾ ਨਹੀਂ ਕੈਸਾ ਸਿੱਖ ਹੈ। ਇਹ ਬਚਨ ਜਦੋਂ ਇਹ ਸਿੱਖਾਂ ਨੇ ਗੁਰੂ ਹਰੀ ਸਿੰਘ ਪਾਤਸ਼ਾਹ ਦੇ ਚਰਨਾਂ ਚ ਅਰਜ਼ ਕੀਤੀ, ਗਰੀਬ ਨਵਾਜ ਧੰਨ ਹਨ ਤੇਰੇ ਸਿੱਖ ਜਿਹੜੇ ਆਪਣਾ ਭਲਾ ਵਿਚਾਰਨ ਤੋਂ ਬਿਨਾਂ ਦੂਜੇ ਦਾ ਭਲਾ ਵੇਖਦੇ ਨੇ। ਸਾਰੀ ਗੱਲ ਦੱਸੀ ਗਈ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਜਦੋਂ ਵਾਪਸ ਜਾਓਗੇ ਉਸ ਸਿੱਖ ਦੇ ਨਗਰ ਵਿੱਚੋਂ ਹੋ ਕੇ ਜਾਣਾ ਹੈ, ਔਰ ਉਹਨੂੰ ਇਹ ਗੱਲ ਕਹਿਓ ਕਿ ਜਾ ਕੇ ਆਪਣੇ ਖੇਤਾਂ ਦੇ ਵਿੱਚ ਹਲ ਵਾ ਕੇ ਤੇ ਸੁਹਾਗਾ ਫੇਰ ਦੇਵੇ। ਹੁਣ ਧਿਆਨ ਦੇਣਾ, ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਬਾ ਸ਼੍ਰੀ ਚੰਦ ਔਰ ਲਖਮੀ ਦਾਸ ਨੂੰ ਕਿਹਾ ਸੀ, ਕਿੱਕਰ ਤੋਂ ਮਠਿਆਈ ਚਾੜੋ। ਗੁਰੂ ਨਾਨਕ ਨੇ ਵੀ ਕਿਹਾ ਸੀ, ਮੁਰਦਾ ਖਾਓ। ਗੁਰੂ ਨਾਨਕ ਜੀ ਬਚਨ ਕੀਤਾ ਸੀ ਕਿ ਇਸ ਮਰੀ ਹੋਈ ਚੂਈ ਨੂੰ ਬਾਹਰ ਸੁੱਟੋ। ਗੁਰੂ ਨਾਨਕ ਬਚਨ ਕੀਤਾ ਸੀ, ਚਿੱਕੜ ਵਿੱਚੋਂ ਇਹ ਬਰਤਨ ਕੱਢੋ। ਗੁਰੂ ਨਾਨਕ ਜੀ ਦੇ ਬਚਨ ਬੜੇ ਹੋਏ, ਪੁੱਤਰ ਹੀ ਨਾ ਮੰਨ ਸਕੇ ਤੇ ਦੂਜੇ ਦੀ ਗੱਲ ਹੀ ਕੀ ਕਰਨੀ ਹੈ। ਪਰ ਧੰਨ ਹਨ ਉਹ ਸਿੱਖ, ਜਦੋਂ ਜਾ ਕੇ ਸੰਤ ਸਿੰਹਾਂ ਸਿੰਘ ਨੂੰ ਇਹ ਬਚਨ ਸੁਣਾਇਆ, ਗੁਰੂ ਹਰੀ ਸਿੰਘ ਬਚਨ ਕੀਤਾ ਹੈ, ਤੇਰਾ ਬੀਜ ਬੀਜਿਆ ਗਿਆ, ਜਾ ਕੇ ਹਲਵਾ ਕੇ ਉੱਤੇ ਸੁਹਾਗਾ ਫੇਰ ਦੇ। ਅਸਲ ਵਿੱਚ ਅੰਤਰ ਸ਼ਰਧਾ, ਇਤਨਾ ਦ੍ਰਿੜ ਵਿਸ਼ਵਾਸ ਹੋਵੇ ਕਿ ਗੁਰੂ ਮਜਬੂਰ ਹੋ ਜਾਂਦਾ, ਜਿਹੜਾ ਕੰਮ ਨਹੀਂ ਕਰਨਾ ਗੁਰੂ ਕੇ ਸਿੱਖ ਉਹ ਵੀ ਕਰਵਾ ਲੈਂਦੇ ਨੇ। ਸ਼ਰਧਾ ਹੋਵੇ, ਪ੍ਰੇਮ ਹੋਵੇ, ਭਾਵਨਾ ਹੋਵੇ। ਉਸ ਸਿੱਖ ਨੇ ਜਾ ਕੇ ਜਦੋਂ ਹਲਵਾਇਆ, ਲੋਕ ਮਖੌਲਾਂ ਕਰਦੇ ਨੇ, ਕਹਿੰਦੇ ਨੇ ਨਾਮ ਧਾਰੀਆ ਜਿਹੜਾ ਹੈ ਕਮਲਾ ਹੋ ਗਿਆ, ਇਹਨੂੰ ਇਹ ਨਹੀਂ ਪਤਾ ਪਹਿਲਾਂ ਬੀਜ ਬੀਜੀ ਦਾ ਹੈ, ਫਿਰ ਉਹ ਪਹਿਲਾਂ ਹਲਵਾਈ ਦਾ ਹੈ, ਫਿਰ ਬੀਜ ਬੀਜੀ ਦਾ, ਫਿਰ ਸੁਹਾਗਾ ਮਾਰੀ ਦਾ ਹੈ, ਫਿਰ ਜਾ ਕੇ ਫਸਲ ਉੱਗਦੀ ਹੈ। ਇਹਨੇ ਨਾ ਬੀਜ ਬੀਜਿਆ, ਹਲਵਾ ਕੇ ਸੁਹਾਗਾ ਫੇਰੀ ਜਾਂਦਾ ਹੈ, ਇਸ ਨੂੰ ਪਤਾ ਹੀ ਕੁਛ ਨਹੀਂ। ਪਰ ਸਾਧ ਸੰਗਤ ਜੀ, ਭਾਵੇਂ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਗੁਰਬਾਣੀ ਦਾ ਉਹ ਪਾਠ ਜਿਸ ਦੇ ਵਿੱਚ ਪਾਤਸ਼ਾਹ ਦੇ ਉਹ ਮਰ ਜੀਵੜੇ ਉਹ ਪ੍ਰੇਮੀ ਸਿੱਖ ਕਹਿੰਦੇ ਨੇ, ਮੈਨੂੰ ਕੋਈ ਭਾਵੇਂ ਚੰਗਾ ਕਹੇ ਭਾਵੇਂ ਬੁਰਾ ਕਹੇ, ਮੈਂ ਆਪਣਾ ਤਨ ਮਨ ਧਨ ਸਭ ਉਸ ਸਤਿਗੁਰੂ ਦੇ ਨਾਮ ਕਰ ਦਿੱਤਾ ਹੈ, ਗੁਰੂ ਨੂੰ ਦੇ ਦਿੱਤਾ ਹੈ। ਤੇ ਸਾਧ ਸੰਗਤ ਜੀ, ਇਸ ਸਿੱਖ ਨੇ ਵੀ ਹਲ ਵਾਇਆ, ਔਰ ਹੋਇਆ ਕੀ ਕਿ ਉਸ ਹਲ ਵਾਣ ਦੇ ਨਾਲ ਕੁਝ ਕੁ ਦਿਨਾਂ ਬਾਅਦ ਉੱਥੇ ਫਸਲ ਫਿਰ ਉੱਗੀ। ਕਿਵੇਂ ਨਾ ਉੱਗਦੀ, ਕਿਉਂਕਿ ਵਿਸ਼ਵਾਸ ਇੱਕ ਅਜਿਹੀ ਚੀਜ਼ ਹੈ। ਭਾਈ ਗੁਰਦਾਸ ਜੀ ਇਸ ਨੂੰ ਇੱਕ ਹੋਰ ਨਜ਼ਰੀਏ ਨਾਲ ਵੀ ਵੇਖਦੇ ਨੇ, ਕਹਿੰਦੇ ਹਨ, ਸਿੱਖੀ ਚੀਜ਼ ਕੀ ਹੈ, ਸਿਲ ਅਲੂਣੀ ਚੱਟੀ ਹੈ। ਇੱਕ ਸਿੱਲ ਤੋਂ ਭਾਵ ਇੱਕ ਅਜਿਹਾ ਵੱਟਾ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਟੇਸਟ ਨਹੀਂ, ਭਾਵ ਕਿ ਟੇਸਟਲੈਸ ਹੈ ਉਹ, ਕਿਸੇ ਤਰ੍ਹਾਂ ਦਾ ਸਵਾਦ ਨਹੀਂ। ਹੁਣ ਜੇ ਤੇ ਉਹ ਮਿੱਠਾ ਹੋਵੇ ਮਿੱਠੀ ਚੀਜ਼ ਨੂੰ ਵੀ ਕੋਈ ਖਾ ਲੈਂਦਾ, ਜੇ ਉਹ ਨਮਕੀਨ ਹੋਵੇ ਉਹਨੂੰ ਵੀ ਕੋਈ ਨਾ ਕੋਈ ਖਾ ਲਵੇਗਾ, ਪਰ ਜਿਹੜੀ ਚੀਜ਼ ਵਿੱਚੋਂ ਰਸ ਹੀ ਕੋਈ ਨਹੀਂ ਆਉਂਦਾ ਉਹਨੂੰ ਕੌਣ ਖਾਂਦਾ? ਕੋਈ ਵੀ ਨਹੀਂ। ਅਸਲ ਵਿੱਚ ਸਿੱਖੀ ਜੋ ਹੈ, ਗ੍ਰਿਸਤ ਆਸ਼ਰਮ ਜੋ ਹੈ, ਗੁਰੂ ਕਾ ਉਪਦੇਸ਼, ਸਾਧ ਸੰਗਤ ਜੀਓ, ਇਹ ਵੀ ਕੁਝ ਅਜਿਹਾ ਹੀ ਹੈ। ਅੱਜ ਦੇ ਸਮੇਂ ਨੂੰ ਜਦੋਂ ਅਸੀਂ ਵੇਖੀਏ, ਅੱਜ ਦੇ ਸਮੇਂ ਵਿੱਚ ਬੁਰੀ ਤਾਕਤਾਂ ਦਾ ਬਹੁਤਾ ਜ਼ੋਰ ਹੈ, ਕਹਿ ਲਵੋ ਕਲਯੁੱਗ ਦਾ ਜ਼ੋਰ ਹੈ। ਕਿਤੇ ਵੀ ਚਲੇ ਜਾਓ, ਇੱਕ ਯੰਤਰ ਮੰਤਰ ਦੇ ਤਾਕਤਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਚਾਲੀਏ ਕੱਟੇ ਨੇ ਕੁਛ ਵੀ, ਉਹ ਲੋਕ ਤੁਰੰਤ ਦੀ ਤੁਰੰਤ, ਅੱਜ ਕੱਲ੍ਹ ਅਸੀਂ ਜਦੋਂ ਵੇਖਦੇ ਹਾਂ ਹਰ ਪਾਸੇ ਉਹਨਾਂ ਲੋਕਾਂ ਦੀ ਐਡ ਆਉਂਦੀ ਹੈ, ਮਸ਼ਹੂਰੀ ਆਉਂਦੀ ਹੈ ਕਿ 5 ਮਿੰਟਾਂ ਵਿੱਚ ਵੇਖੋ ਕਿ ਤੁਹਾਡੇ ਹਰੇਕ ਸਮੱਸਿਆ ਦਾ ਸਮਾਧਾਨ ਹੋਏਗਾ। ਕਦੀ ਗੁਰੂ ਨਾਨਕ ਦੇ ਘਰ ਵਿੱਚ ਵੀ ਅਜਿਹੀ ਐਡ ਵੇਖੀ ਹੈ ਕਿ 5 ਮਿੰਟਾਂ ਵਿੱਚ ਤੁਹਾਡੇ ਦੁਸ਼ਮਣ ਦਾ ਨਾਸ? ਪਰ ਯਾਦ ਰੱਖਣਾ, ਉਹ ਲੋਕਾਂ ਦੇ ਨਾਲ ਜਦੋਂ ਇਨਸਾਨ ਪਿਆਰ ਪਾਏਗਾ ਹੋਏਗਾ ਕੀ? ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਬੜਾ ਵਧੀਆ ਜ਼ਿਕਰ ਕਰਦੇ ਨੇ, ਜਦੋਂ ਇਨਸਾਨ ਭੈਰੋ ਦੀ ਪੂਜਾ ਕਰੇਗਾ ਤੇ ਉਹਦੀ ਪੂਜਾ ਕਰਨ ਦੇ ਨਾਲ ਕੀ ਹੈ, ਮੰਨ ਲਵੋ ਜੀ ਉਹ ਖੁਸ਼ ਹੀ ਹੋ ਗਿਆ, ਤੇ ਫਿਰ ਜੇ ਗੁਰੂ ਖੁਸ਼ ਹੋਵੇ ਤੇ ਆਪਣੇ ਸਿੱਖ ਨੂੰ ਵਧੀਆ ਚੀਜ਼ ਦਿੰਦਾ। ਹੁਣ ਭੈਰੋ ਦੇ ਕੋਲ ਵਧੀਆ ਚੀਜ਼ ਹੈ ਭੂਤਾਂ ਦੀ ਸੈਨਾ, ਤੇ ਫਿਰ ਉਹਦਾ ਸੇਵਕ ਭੂਤ ਹੀ ਬਣੇਗਾ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਹ ਤਰੇ, ਜੇ ਮਹਾਮਾਈ ਦੀ ਪੂਜਾ ਕਰੇਗਾ ਮੰਨ ਲਵੋ ਖੁਸ਼ ਹੋ ਜਾਂਦੀ ਹੈ, ਹੁਣ ਉਹ ਫਿਰ ਕੀ ਕਰੇਗੀ, ਉਸ ਨੂੰ ਫਿਰ ਆਪਣੇ ਹੀ ਹਿਸਾਬ ਦੇ ਨਾਲ ਕਨਵਰਟ ਕਰ ਦੇਵੇਗੀ। ਜਦੋਂ ਇਨਸਾਨ ਸੀਤਲਾ ਦੀ ਪੂਜਾ ਕਰੇਗਾ, ਸੀਤਲਾ ਦੇਵੀ ਜਿਹੜੀ ਹੈ ਉਸ ਦੀ ਅਸਵਾਰੀ ਹੈ ਖੋਤਾ ਭਾਵ ਗਧਾ, ਹੁਣ ਉਹਦੀ ਅਸਵਾਰੀ ਹੀ ਇਨਸਾਨ ਬਣੇਗਾ ਜਿਹੜਾ ਉਹਦਾ ਸੇਵਕ ਹੋਏਗਾ। ਪਰ ਯਾਦ ਰੱਖਣਾ, ਇੱਕੋ ਇੱਕ ਘਰ ਹੈ ਜਿਹਨੂੰ ਗੁਰੂ ਘਰ ਕਿਹਾ ਜਾਂਦਾ ਹੈ। ਜਦੋਂ ਇਨਸਾਨ ਸਤਿਗੁਰੂ ਦੇ ਘਰ ਵਿੱਚ ਆ ਕੇ ਸੇਵਾ ਕਰਦਾ ਹੈ ਤੇ ਸਤਿਗੁਰੂ ਉਹਨੂੰ ਆਪਣੇ ਵਰਗਾ ਬਣਾ ਲੈਂਦਾ, ਆਪਣਾ ਹੀ ਰੂਪ ਦੇ ਦਿੰਦਾ ਹੈ। ਤਾਂ ਹੀ ਤਾਂ ਉਹੀ ਰੂਪ ਦੇਣ ਵਾਸਤੇ ਗੁਰੂ ਜੀ ਉਪਦੇਸ਼ ਕੀਤਾ, ਤੂੰ ਗ੍ਰਿਸਤ ਆਸ਼ਰਮ ਵਿੱਚ ਰਹਿ। ਭਾਈ ਗੁਰਦਾਸ ਜੀ ਇੱਕ ਬੜਾ ਵਧੀਆ ਬਚਨ ਕਰਦੇ ਨੇ, ਕਹਿੰਦੇ ਹਨ, ਇੱਕ ਉਦਾਹਰਣ ਦਿੱਤੀ ਇੱਕ ਚੌਲ ਦੇ ਦਾਣੇ ਦੀ, ਕਿ ਜਦੋਂ ਚੌਲ ਦਾ ਦਾਣਾ ਆਪਣੇ ਉਸ ਕਬਰ ਦੇ ਵਿੱਚ ਰਹਿੰਦਾ ਹੈ ਜਿਹਦੇ ਵਿੱਚ ਰਹਿੰਦਿਆਂ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਤਕਲੀਫ ਨਹੀਂ, ਤੇ ਭਾਈ ਜੀ ਕਹਿੰਦੇ ਨੇ, ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ, ਸਵਾਦ ਕਰਾਏ ਰਾਧੇ ਰਹੇ ਨਾ ਸੰਸਾਰ ਜੀ। ਜਦੋਂ ਉਹ ਚੌਲ ਦਾ ਦਾਣਾ ਆਪਣੇ ਉਸ ਕਬਰ ਦੇ ਵਿੱਚੋਂ ਉਸ ਫੋਕ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਕੀ ਹੋਏਗਾ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਨੇ, ਉਹਨੂੰ ਜਿਹੜੀ ਸਿਆਣੀ ਔਰਤ ਹੈ ਉਹਨੂੰ ਰਿੰਨਦੀ ਹੈ ਬਣਾਉਂਦੀ ਹੈ, ਖਾਧਿਆ ਜਾਏਗਾ ਖਤਮ ਹੋ ਜਾਏਗਾ, ਪਰ ਜਦੋਂ ਤੱਕ ਉਹ ਚੌਲ ਦਾ ਦਾਣਾ ਆਪਣੀ ਕਬਰ ਵਿੱਚ ਰਹਿੰਦਾ ਹੈ ਉਸ ਨੂੰ ਕੋਈ ਨੁਕਸਾਨ ਨਹੀਂ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਹਨ, ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਉਦਾਸੀ, ਗ੍ਰਹਿ ਤਜ ਬੰਦ ਖੰਡ ਹੋਤ ਨਾ ਉਧਾਰ ਜੀ। ਜਦੋਂ ਤੱਕ ਗੁਰੂ ਕਾ ਸਿੱਖ ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰਹਿੰਦਾ ਹੈ ਤੇ ਸਾਧ ਸੰਗਤ ਜੀ ਉਸ ਦਾ ਭਲਾ ਹੈ, ਪਰ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਬਚਨ ਨੂੰ ਛੱਡ ਕੇ ਇਹ ਸੋਚੇ ਕਿ ਦੁਨੀਆਂ ਵਿੱਚ ਸੁੱਖ ਨੇ, ਇਹ ਸੋਚੇ ਕਿ ਸ਼ਾਇਦ ਗੁਰੂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਕੇ ਭਲਾ ਹੋਏਗਾ, ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਇੱਕ ਜਗ੍ਹਾ ਫਿਰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬਡੋ, ਮੇਰ ਮੈਂ ਸੁਮੇਰ ਬਡੋ, ਜਗਤ ਬਖਾਨ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਜਿਵੇਂ ਕਿ ਨਦੀਆਂ ਨਾਲਿਆਂ ਤੋਂ ਵੱਡਾ ਹੈ ਸਮੁੰਦਰ, ਫਿਰ ਉਸ ਤੋਂ ਬਾਅਦ ਜਿੰਨੇ ਵੀ ਪਰਬਤ ਹਨ ਉਹਨਾਂ ਵਿੱਚੋਂ ਹੈ ਸੁਮੇਰ ਪਰਬਤ ਵੱਡਾ, ਫਿਰ ਕਹਿੰਦੇ ਹਨ ਕਿ ਉਹਨਾਂ ਤੋਂ ਬਾਅਦ ਵਾਰੀ ਆਵੇ ਤਰਵਰ ਵਿਖੇ, ਜੈਸੇ ਚੰਦਨ ਬਿਰਖ ਵੱਡੋ। ਤਰਵਰ ਤੋਂ ਭਾਵ ਦਰਖਤ, ਜਿਤਨੀ ਵੀ ਧਰਤੀ ਦੇ ਉੱਤੇ ਵਨਸਪਤੀ ਹੈ ਦਰਖਤ ਆਦਿਕ ਹਨ, ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਹੈ ਚੰਦਨ। ਫਿਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਹਨ, ਰਾਗਨ ਮੈਂ ਸ੍ਰੀ ਰਾਗ, ਪਾਰਸ ਪਖਾਨ ਹੈ, ਰਾਗਾਂ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਗਿਆ ਹੈ ਸ਼੍ਰੀ ਰਾਗ ਨੂੰ, ਔਰ ਉਸ ਤੋਂ ਬਾਅਦ ਪੱਥਰਾਂ ਦੀ ਜਾਤੀ ਦੇ ਵਿੱਚੋਂ ਸਭ ਤੋਂ ਵੱਡਾ ਮੰਨਿਆ ਗਿਆ ਹੈ ਪਾਰਸ ਨੂੰ। ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਕਿ ਜਿਤਨੇ ਵੀ ਦੁਨੀਆਂ ਦੇ ਵਿੱਚ ਗਿਆਨ ਹਨ, ਜਿਤਨੇ ਵੀ ਸਾਇੰਟਿਸਟ ਆਦਿਕ ਹਨ, ਜਿਤਨੇ ਵੀ ਵਿਗਿਆਨਕ ਹਨ, ਜਿਤਨੇ ਵੀ ਧਾਰਮਿਕ ਗ੍ਰੰਥਾਂ ਨੂੰ ਜਾਣਨ ਵਾਲੇ ਹਨ, ਜਾਂ ਜਿੰਨੇ ਵੀ ਕਿਸੇ ਵੀ ਤਰ੍ਹਾਂ ਦੀ ਗਿਆਨ ਆਦਿਕ ਨੂੰ ਜਾਣਨ ਵਾਲੇ ਨੇ, ਧਿਆਨਨ ਮੈਂ ਧਿਆਨ, ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਇਨਸਾਨ ਧਿਆਨ ਆਦਿਕ ਲਾਉਣ ਵਾਲੇ ਨੇ, ਮੈਡੀਟੇਸ਼ਨ ਕਰਨ ਵਾਲੇ ਨੇ, ਉਹਨਾਂ ਦੇ ਵਿੱਚੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਜਿਹੜਾ ਹੈ ਸਭ ਤੋਂ ਵੱਡਾ ਹੈ। ਤੇ ਉਸ ਤੋਂ ਬਾਅਦ ਕਹਿੰਦੇ ਨੇ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ, ਇਸੇ ਤਰ੍ਹਾਂ ਸਾਰਿਆਂ ਤੋਂ ਵੱਡਾ ਜੋ ਹੈ ਗ੍ਰਸਤ ਆਸ਼ਰਮ ਵੱਡਾ ਹੈ। ਜਦੋਂ ਇਨਸਾਨ ਗ੍ਰਸਤ ਆਸ਼ਰਮ ਵਿੱਚ ਰਹੇਗਾ ਤੇ ਉਸ ਵਕਤ ਸਾਧ ਸੰਗਤ ਜੀਓ ਇਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ, ਕਿਉਂਕਿ ਗ੍ਰਸਤ ਆਸ਼ਰਮ ਦੇ ਵਿੱਚ ਇਸ ਦੇ ਬੜੇ ਫਾਇਦੇ ਨੇ। ਜਦੋਂ ਇਨਸਾਨ ਵਿਹੰਗਮ ਰਹਿੰਦਾ ਹੈ, ਭਾਵ ਕਿ ਆਨੰਦ ਨਹੀਂ ਕਰਾਉਂਦਾ, ਵਿਆਹ ਨਹੀਂ ਕਰਾਉਂਦਾ, ਗ੍ਰਸਤੀ ਨਹੀਂ ਹੁੰਦਾ, ਉਸ ਦੀ ਮਰਿਆਦਾ ਬਹੁਤੀ ਹੀ ਕਰੜੀ ਹੈ, ਬੜੀ ਵੱਡੀ ਮਰਿਆਦਾ ਹੈ। ਜੇ ਉਸ ਦੇ ਪੈਰ ਥੱਲੇ ਆ ਕੇ ਕਹਿੰਦੇ ਨੇ ਕੀੜੀ ਵੀ ਮਰ ਜਾਵੇ ਉਹਦਾ ਵੀ ਉਸ ਨੂੰ ਹਿਸਾਬ ਦੇਣਾ ਪੈਂਦਾ ਹੈ, ਇਹ ਸਾਡੇ ਵੇਦ ਸ਼ਾਸਤਰਾਂ ਦਾ ਕਥਨ ਹੈ। ਪਰ ਜਦੋਂ ਇਨਸਾਨ ਗ੍ਰਸਤ ਆਸ਼ਰਮ ਦੇ ਵਿੱਚ ਹੈ, ਗ੍ਰਸਤ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਇਹ ਜਦੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ, ਗ੍ਰਸਤ ਆਸ਼ਰਮ ਵਿੱਚ ਰਹਿੰਦਾ ਹੋਇਆ ਘਰ ਆਏ ਅਤਿਥੀ ਦੀ ਸੇਵਾ ਕਰਦਾ ਹੈ, ਇੱਥੇ ਤੱਕ ਕਿ ਨਾਮ ਜਪਣ ਦਾ ਵੀ ਇਹਦੇ ਕੋਲ ਯਾਦ ਰੱਖਣਾ ਟਾਈਮ ਨਾ ਲੱਗੇ, ਕਿਤੇ ਇੱਕ ਵਾਰ ਹੀ ਪਰਮੇਸ਼ਵਰ ਨੂੰ ਧੰਨ ਕਹਿ ਲਵੇ, ਉਹ ਵੀ ਇਹਦਾ ਕੀਤਾ ਹੋਇਆ ਲੇਖੇ ਪੈ ਜਾਂਦਾ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਮਾਂ ਹੈ, ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਗਰੀਬ ਨਵਾਜ ਪਾਤਸ਼ਾਹ, ਬੜਾ ਹੀ ਸਮਾਂ ਮੈਨੂੰ ਭਟਕਦੇ ਨੂੰ ਹੋ ਗਿਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਅਜਿਹਾ ਕੀ ਕਰਮ ਕਰਾਂ ਜਿਹਦੇ ਨਾਲ ਮੈਨੂੰ ਤੁਹਾਡੀ ਖੁਸ਼ੀ ਪ੍ਰਾਪਤ ਹੋਵੇ, ਅਜਿਹਾ ਕਿਹੜਾ ਕਰਮ ਕਰਾਂ ਜਿਸ ਦੇ ਨਾਲ ਇਸ ਦੁਨੀਆਂ ਤੇ ਆਇਆ ਮੇਰਾ ਸਫਲ ਹੋ ਜਾਏ। ਕਿਉਂਕਿ ਸਾਧ ਸੰਗਤ ਜੀ, ਸ਼ੁਰੂਆਤ ਦੇ ਵਿੱਚ ਮੈਂ ਅਰਜ਼ ਕੀਤੀ ਹੈ ਆਪ ਦੇ ਚਰਨਾਂ ਵਿੱਚ ਕਿ ਅਕਾਲ ਪੁਰਖ ਵੱਲੋਂ ਇੱਕ ਬੜੀ ਹੀ ਕੀਮਤੀ ਦਾਤ ਮਿਲੀ ਇਨਸਾਨ ਨੂੰ, ਇਹ ਜਨਮ, ਇਹ ਸਰੀਰ, ਔਰ ਇਹ ਮਿਲਿਆ ਹੀ ਇਸ ਕਰਕੇ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਔਰ ਗੁਰੂ ਸਾਹਿਬਾਂ ਨੇ ਸੌਖੇ ਤੋਂ ਸੌਖਾ ਤਰੀਕਾ ਦੱਸਿਆ ਜਿਹਦੇ ਵਿੱਚ ਇੱਕ ਗ੍ਰਸਤ ਆਸ਼ਰਮ ਹੈ ਕਿ ਇਹਦੇ ਵਿੱਚ ਰਹਿ ਕੇ ਤੂੰ ਪਰਮਾਤਮਾ ਦੀ ਪ੍ਰਾਪਤੀ ਬੜੇ ਹੀ ਸੌਖੇ ਤਰੀਕੇ ਨਾਲ ਕਰ ਸਕਦੇ। ਇਸ ਇਨਸਾਨ ਨੇ ਵੀ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਕੁਝ ਐਸਾ ਢੰਗ ਦੱਸੋ ਜਿਹਦੇ ਨਾਲ ਮੇਰਾ ਭਲਾ ਹੋਵੇ। ਹੁਣ ਸਤਿਗੁਰੂ ਪਾਤਸ਼ਾਹ ਜੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਝੀ ਸਗਲ ਜਹਾਨੈ, ਗੁਰੂ ਜੀ ਉਪਦੇਸ਼ ਦਿੰਦੇ ਹਨ ਗੁਰਬਾਣੀ ਵਿੱਚ ਕਿ ਜਦੋਂ ਵੀ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿਸੇ ਇੱਕ ਨੂੰ, ਤੇ ਯਾਦ ਰੱਖਣਾ ਉਹ ਸਾਰੀ ਲੋਕਾਈ ਵਾਸਤੇ ਬੜਾ ਹੀ ਭਲੇ ਵਾਲਾ ਹੈ, ਸਾਰਿਆਂ ਦੇ ਭਲੇ ਵਾਲਾ, ਸਾਰਿਆਂ ਨੂੰ ਸਿੱਖਿਆਦਾਇਕ ਹੈ। ਹੁਣ ਇਸ ਸਿੱਖ ਨੂੰ ਬਚਨ ਹੋਇਆ ਕਿ ਫਲਾਣੀ ਜਗ੍ਹਾ ਜਾਏਗਾ, ਉੱਥੇ ਇੱਕ ਸਿੱਖ ਹੈ, ਉਹਨੂੰ ਮਿਲ ਕੇ ਆ ਔਰ ਆ ਕੇ ਮੈਨੂੰ ਦੱਸ ਉਹਦਾ ਕੈਸਾ ਹਾਲ ਹੈ। ਜਦੋਂ ਤੁਰਨ ਲੱਗਾ ਨਾਲ ਹੀ ਬਚਨ ਕੀਤਾ, ਇਸ ਤਰ੍ਹਾਂ ਕਰ, ਉਹਨੂੰ ਜਾ ਕੇ ਕਹੀ ਕਿ ਗੁਰੂ ਜੀ ਨੇ ਤੇਰੇ ਕੋਲੋਂ 20 ਰੁਪਈਏ ਮੰਗਵਾਏ ਨੇ। ਇਤਨੀ ਕੁ ਗੱਲ। ਹੁਣ ਮਨ ਵਿੱਚ ਸੋਚਦਾ ਹੈ ਮੇਰਾ ਸਵਾਲ ਕੀ ਹੈ ਔਰ ਗੁਰੂ ਕਿਹੜੇ ਢੰਗ ਨਾਲ ਸਮਝਾਉਂਦਾ, ਸਮਝ ਨਹੀਂ ਆ ਰਹੀ। ਅਕਸਰ ਹੁੰਦਾ ਹੀ ਇਸ ਤਰ੍ਹਾਂ ਹੈ ਕਿ ਜੋ ਇੱਕ ਆਮ ਇਨਸਾਨ ਹੈ, ਜਿਹਨੂੰ ਸਿੱਖ ਕਹਿ ਲਵੋ, ਭਗਤ ਕਹਿ ਲਵੋ, ਉਸ ਦਾ ਦਰਜਾ, ਉਸ ਦਾ ਲੈਵਲ ਇਤਨਾ ਕੁ ਨੀਵਾਂ ਹੁੰਦਾ ਹੈ, ਕਈ ਵਾਰ ਗੁਰੂ ਕਾ ਉਪਦੇਸ਼ ਵੀ ਉਸ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਉੱਤੋਂ ਦੀ ਲੰਘ ਜਾਣ ਵਾਲੀ ਚੀਜ਼ ਹੈ। ਇਸ ਤਰ੍ਹਾਂ ਕਹਿ ਲਵੋ ਕਿ ਜਿਵੇਂ ਇੱਕ ਬਿਮਾਰ ਇਨਸਾਨ ਹੋਵੇ, ਹੁਣ ਉਸ ਬਿਮਾਰ ਇਨਸਾਨ ਨੂੰ ਪਾਣੀ ਦਿੱਤਾ ਜਾਏ, ਕੌੜਾ ਲੱਗੇਗਾ। ਹੁਣ ਕਮੀ ਪਾਣੀ ਦੀ ਹੈ ਜਾਂ ਉਸ ਬੰਦੇ ਦੀ, ਗੱਲ ਇਹ ਹੈ ਉਹਦੇ ਅੰਦਰ ਬਿਮਾਰੀ ਹੈ, ਬਿਮਾਰੀ ਨੇ ਜ਼ੁਬਾਨ ਦਾ ਸਵਾਦ ਬਦਲ ਦਿੱਤਾ, ਪਾਣੀ ਕੌੜਾ ਲੱਗਦਾ। ਉਸ ਇਨਸਾਨ ਨੂੰ, ਬਿਮਾਰ ਇਨਸਾਨ ਨੂੰ ਖੰਡ ਦਿੱਤੀ ਜਾਵੇ, ਬੜੀ ਮਿੱਠੀ ਚੀਜ਼ ਹੈ ਪਰ ਮੂੰਹ ਵਿੱਚ ਪਾਣ ਦੀ ਦੇਰ ਹੈ, ਉਹਨੂੰ ਜ਼ਹਿਰ ਪ੍ਰਤੀਤ ਹੁੰਦਾ। ਗੱਲ ਕੀ, ਜਦੋਂ ਉਸ ਨੂੰ ਇੱਕ ਸਿਆਣਾ ਵੈਦ ਮਿਲੇ, ਦਵਾਈ ਖਾਏਗਾ, ਠੀਕ ਹੋਏਗਾ, ਉਹੀ ਪਾਣੀ ਪੀਣ ਦੇ ਨਾਲ ਉਸ ਦੀ ਪਿਆਸ ਬੁਝੇਗੀ, ਪਾਣੀ ਦਾ ਸਵਾਦ ਆਏਗਾ, ਉਹੀ ਖੰਡ ਖਾਣ ਦੇ ਨਾਲ ਮਿੱਠਤ ਮਿਲੇਗੀ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਗੁਰੂ ਕਾ ਉਪਦੇਸ਼ ਜਦੋਂ ਹੁੰਦਾ ਹੈ, ਕਈ ਵਾਰ ਕਿਸੇ ਦੇ ਅੰਦਰ ਜਾ ਕੇ ਚੁੱਭ ਜਾਂਦੀ ਗੱਲ, ਗੁਰੂ ਕੈਸੇ ਉਪਦੇਸ਼ ਕਰਦਾ, ਕਿਉਂਕਿ ਸਾਧ ਸੰਗਤ ਜੀ ਅੰਦਰ ਉਸ ਦੇ ਹੈ ਹਉਮੈ ਰੂਪੀ ਬਿਮਾਰੀ, ਉਹਦੇ ਅੰਦਰ ਬਿਮਾਰੀ ਹੈ ਦੁਬਦੇ ਭਾਵ ਵਾਲੀ। ਪਰ ਜਦੋਂ ਗੁਰੂ ਦੀ ਕਿਰਪਾ ਦੁਬਦਾ ਭਾਵ ਦੂਰ ਹੋਇਆ, ਹਉਮੈ ਦੂਰ ਹੋ ਗਈ, ਫਿਰ ਉਹੀ ਬਚਨ ਇਹਨੂੰ ਸੁਖਦਾਈ ਲੱਗਦਾ ਹੈ। ਅਰਜ਼ ਕਰਾਂ, ਜਦੋਂ ਇਹ ਸਿੱਖ ਤੁਰਿਆ ਮਨ ਵਿੱਚ ਸੋਚਦਾ ਜਾਂਦਾ, ਪੁੱਛਿਆ ਹੈ ਕਰਾਂ ਕਿ 20 ਰੁਪਈਏ ਮੰਗਣ ਨੂੰ ਭੇਜ ਦਿੱਤਾ, ਬੜਾ ਅਜੀਬ ਜਿਹਾ। ਸੋ ਉੱਥੇ ਪਹੁੰਚਿਆ, ਜਾ ਕੇ ਕਿਹਾ, ਭਾਈ ਏਦਾਂ ਗੁਰੂ ਜੀ ਨੇ 20 ਰੁਪਏ ਮੰਗਾਏ ਨੇ। ਉਹ ਕਹਿਣ ਲੱਗਾ, ਕੋਈ ਗੱਲ ਨਹੀਂ। ਘਰ ਵਾਲੀ ਨਾਲ ਵਿਚਾਰ ਕੀਤੀ ਕਿ ਕੀ ਕੀਤਾ ਜਾਏ। ਇਹ ਸਾਰੀ ਸਾਖੀ ਨੂੰ ਕਵੀ ਸੰਤੋਖ ਸਿੰਘ ਜੀ ਬੜਾ ਵਧੀਆ ਲਿਖਦੇ ਨੇ ਕਿ ਉਸ ਵਕਤ ਪਤਨੀ ਬੜੀ ਹੀ ਸਤਬਚਨੀ ਸੀ। ਉਸ ਨੇ ਕਿਹਾ ਕਿ ਕੋਈ ਨੀ, ਕੁਛ ਨਾ ਕੁਛ ਢੰਗ ਵਰਤਦੇ ਹਾਂ। ਅਖੀਰ ਨੌਜਵਾਨ ਧੀ ਸੀ ਜਿਸਦਾ ਕਿ ਇੱਕ ਸ਼ਾਹੂਕਾਰ ਨਾਲ ਵਿਆਹ ਕਰ ਦਿੱਤਾ, ਉਮਰ ਚ ਵੱਡਾ ਸੀ, ਉਹਦੇ ਕੋਲੋਂ ਪੈਸੇ ਲੈ ਕੇ ਇਸ ਸਿੱਖ ਨੂੰ ਦਿੱਤੇ, ਜਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਭੇਟਾ ਰੱਖ ਦੇ। ਹੁਣ ਜਦੋਂ ਉੱਥੋਂ ਤੁਰਨ ਲੱਗਿਆ ਤੇ ਸਿੱਖ ਇਹ ਜਿਹੜਾ ਇਨਸਾਨ ਹੈ ਅੰਦਰੋਂ ਬਿਲਕੁਲ ਹਲ ਗਿਆ, ਐਸੇ ਗੁਰੂ ਕੇ ਸਿੱਖ, ਆਪਣਾ ਆਪ ਨਿਸ਼ਾਵਰ ਕਰ ਦੇਣ ਵਾਲੇ, ਦੂਜੀ ਗੱਲ ਹੀ ਨਹੀਂ ਸੋਚਦੇ, ਪਹਿਲੀ ਗੱਲ ਤੇ ਟਿਕ ਜਾਂਦੇ ਨੇ, ਜੋ ਗੁਰੂ ਕਾ ਬਚਨ ਉਹੀ ਸੱਚ ਹੈ। ਉੱਥੋਂ ਜਦੋਂ ਚੱਲੇ, ਆਉਂਦੇ ਆਉਂਦੇ ਰਸਤੇ ਦੇ ਵਿੱਚ ਕੀ ਵੇਖਿਆ, ਆਰਾਮ ਕਰਨ ਲੱਗਾ ਜਦੋਂ ਇਹ ਸਿੱਖ, ਸਫ਼ਰ ਕੁਝ ਅਜਿਹਾ ਸੀ, ਠੰਡ ਵੀ ਸੀ, ਇੱਕ ਦਰਖਤ ਦੇ ਥੱਲੇ ਜਾ ਕੇ ਖਲੋ ਗਿਆ। ਦਰਖਤ ਦੇ ਥੱਲੇ ਜਦੋਂ ਖਲੋਤਾ, ਉਸ ਵਕਤ ਉਸ ਦਰਖਤ ਦੇ ਉੱਪਰ ਦੋ ਪੰਛੀ ਨੇ, ਚਿੜਾ ਔਰ ਇੱਕ ਚਿੜੀ, ਇਹਨਾਂ ਦੇ ਅੰਦਰ ਵੀ ਕਿਤੇ ਪਿਛਲੇ ਜਨਮ ਦੇ ਕੁਝ ਸੰਸਕਾਰ ਸੀ। ਲੰਬੀ ਕਥਾ ਨਾ ਹੋਵੇ ਇਸ ਕਰ ਸ਼ਾਰਟਕਟ ਵਿੱਚ ਅਰਜ਼ ਕਰਾਂ ਕਿ ਪਿਛਲੇ ਜਨਮ ਦੇ ਵਿੱਚ ਵੀ ਇਹਨਾਂ ਦੇ ਚੰਗੇ ਸੰਸਕਾਰ ਸੀ, ਪਰ ਕਿਤੇ ਕੋਈ ਅਜਿਹਾ ਕਰਮ ਜੋ ਕਿ ਭੋਗਣ ਵਾਸਤੇ ਇਹ ਚਿੜਾ ਚਿੜੀ ਬਣ ਗਏ। ਉਹ ਚੰਗੇ ਸੰਸਕਾਰਾਂ ਦੇ ਸਦਕਾ ਇਹਨਾਂ ਦੇ ਅੰਦਰ ਗ੍ਰਸਤ ਧਰਮ ਨੂੰ ਲੈ ਕੇ ਚੰਗੇ ਵਿਚਾਰ ਸਨ। ਇਹਨਾਂ ਨੇ ਆਪਸ ਚ ਵਿਚਾਰ ਕੀਤਾ ਕਿ ਅੱਜ ਆਪਣਾ ਘਰ ਹੈ ਇਹ ਦਰਖਤ, ਇਹਦੇ ਥੱਲੇ ਇੱਕ ਮੁਸਾਫਰ ਆ ਕੇ ਟਿਕਿਆ ਹੈ, ਇਹਦੀ ਸੇਵਾ ਕੀਤੀ ਜਾਵੇ, ਭੁੱਖਾ ਵੀ ਲੱਗਦਾ ਹੈ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਉਸ ਵਕਤ ਉਸ ਪੰਛੀ ਨੇ, ਉਸ ਚਿੜੇ ਨੇ ਉਡਾਰੀ ਮਾਰੀ, ਦੂਰ ਸਾਰੀ ਜਾ ਕੇ ਇੱਕ ਲੱਕੜ ਜਿਹੜੀ ਹੈ ਉਹ ਧੁਖਦੀ ਪਈ ਸੀ ਅੱਗ ਵਾਲੀ, ਉਸ ਨੂੰ ਇੱਕ ਸਾਈਡ ਤੋਂ ਫੜ ਕੇ ਲਿਆ ਕੇ ਇਹਦੇ ਕੋਲ ਸੁੱਟ ਦਿੱਤਾ। ਉਸ ਨੇ ਕੱਖ ਆਦਿਕ ਇਕੱਠੇ ਕੀਤੇ ਅੱਗ ਬਾਲ ਲਈ, ਠੰਡ ਦੂਰ ਹੋਈ ਇਸ ਦੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਸ ਚ ਵਿਚਾਰ ਕੀਤਾ ਕਿ ਗ੍ਰਸਤੀ ਦੇ ਘਰੋਂ ਕੋਈ ਭੁੱਖੇ ਪੇਟ ਵਾਪਸ ਪਲਟ ਜਾਵੇ ਬੜਾ ਵੱਡਾ ਅਪਰਾਧ ਹੈ, ਜ਼ੁਲਮ ਹੈ, ਇਹ ਬੜਾ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਚਿੜਾ ਵਿਚਾਰ ਕਰਦਾ ਹੈ ਕਿ ਇਸ ਤਰ੍ਹਾਂ ਹੈ, ਮੈਂ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੰਦਾ, ਅੱਗ ਵਿੱਚ ਡਿੱਗ ਪੈਂਦਾ ਹੈ, ਮੈਨੂੰ ਖਾ ਕੇ ਭੁੱਖ ਮਿਟਾ ਲਵੇ। ਉਹ ਚਿੜੀ ਕਹਿੰਦੀ ਹੈ, ਨਹੀਂ, ਇਹ ਮੇਰਾ ਫਰਜ਼ ਹੈ, ਮੈਂ ਜਾਂਦੀ ਹਾਂ। ਹੋਇਆ ਕਿ ਉਹ ਚਿੜਾ ਆ ਕੇ ਅੱਗ ਚ ਡਿੱਗਿਆ, ਨਾਲ ਹੀ ਚਿੜੀ ਵੀ ਆ ਕੇ ਡਿੱਗ ਪਈ। ਇਸ ਚੀਜ਼ ਨੂੰ ਵੇਖ ਕੇ ਇਹਦੇ ਮਨ ਤੇ ਬੜਾ ਪ੍ਰਭਾਵ ਪਿਆ ਕਿ ਇਹਨਾਂ ਦੇ ਅੰਦਰ ਕਿਤਨੀ ਆਪਣੇ ਆਪ ਨੂੰ ਬਲੀਦਾਨ ਕਰਨ ਦੀ ਭਾਵਨਾ ਹੈ। ਅਖੀਰ ਖਾਦਾ ਤੇ ਨਾ ਉਹਨਾਂ ਨੂੰ, ਪਰ ਮਨ ਜ਼ਰੂਰ ਅਜਿਹੀ ਦੁਬਦਾ ਚ ਪੈ ਗਿਆ, ਇਹ ਖੇਡ ਕੀ ਵਾਪਰੀ। ਉੱਥੋਂ ਜਦੋਂ ਇਹ ਵਾਪਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦਾ ਹੈ, ਆ ਕੇ ਫਿਰ ਉਹ 20 ਰੁਪਈਏ ਦਿੱਤੇ। ਗੁਰੂ ਜੀ ਬਚਨ ਕੀਤਾ ਕਿ ਸਿੱਖਾ, ਤੇਰੇ ਮਨ ਦੀ ਜੋ ਦੁਬਦਾ ਸੀ ਦੂਰ ਹੋਈ ਕਿ ਨਾ ਹੋਈ, ਤੈਨੂੰ ਪਤਾ ਲੱਗ ਗਿਆ ਜੋ ਤੂੰ ਸਵਾਲ ਕੀਤਾ ਸੀ। ਇਸ ਨੇ ਹੱਥ ਜੋੜੇ ਔਰ ਅਰਜ਼ ਕੀਤੀ, ਸਤਿਗੁਰੂ ਮੈਨੂੰ ਸਮਝ ਨਹੀਂ ਆਈ, ਕਿਰਪਾ ਕਰਕੇ ਸਮਝਾਉਣ ਦੀ ਬਖਸ਼ਿਸ਼ ਕਰੋ। ਉੱਥੇ ਗੁਰੂ ਸਾਹਿਬਾਂ ਬਚਨ ਕੀਤਾ ਕਿ ਗੱਲ ਇੱਦਾਂ ਸਿੱਖਾ, ਜੇ ਤੂੰ ਆਪਣੇ ਆਪ ਨੂੰ ਕਹਿਣਾ ਹੈ, ਜੇ ਵੈਰਾਗੀ ਬਣਨਾ ਹੈ, ਤੇ ਉਹਨਾਂ ਵਰਗਾ ਬਣ ਜਿਹੜੇ ਪਤੀ ਪਤਨੀ ਸੀ, ਜਿਨ੍ਹਾਂ ਦੇ ਅੰਦਰ ਵੈਰਾਗ ਦੀ ਭਾਵਨਾ ਹੈ, ਜਿਨ੍ਹਾਂ ਦੇ ਅੰਦਰ ਗ੍ਰਸਤ ਭਾਵਨਾ ਹੈ ਕਿ ਘਰ ਆਏ ਤੇਰੀ ਸੇਵਾ ਵੀ ਕੀਤੀ ਔਰ ਤੈਨੂੰ ਪੈਸੇ ਭੇਟਾ ਦੇਣ ਵਾਸਤੇ ਆਪਣੀ ਧੀ ਜਿਹੜੀ ਹੈ ਉਹਨਾਂ ਨੇ ਨਿਸ਼ਾਵਰ ਕਰ ਦਿੱਤੀ। ਦੂਸਰਾ ਭਾਵ, ਜੇ ਤੂੰ ਸਿੱਖ ਬਣਨਾ ਹੈ, ਅਜਿਹਾ ਬਣ, ਗ੍ਰਸਤੀ ਬਣਨਾ ਹੈ, ਅਜਿਹਾ ਬਣ ਜਿਵੇਂ ਦੇ ਉਹ ਪੰਛੀ ਸਨ, ਉਹਨਾਂ ਨੇ ਆਪਣਾ ਆਪ ਨਿਸ਼ਾਵਰ ਤੇਰੇ ਉੱਤੇ ਕਰ ਦਿੱਤਾ। ਕਹਿਣ ਤੋਂ ਭਾਵ, ਸਾਧ ਸੰਗਤ ਜੀ, ਇੱਕ ਅਕਾਲ ਪੁਰਖ ਪਾਤਸ਼ਾਹ ਜੀ ਦਾ ਅਜਿਹਾ ਉਪਦੇਸ਼ ਜੋ ਕਿ ਇਨਸਾਨ ਜੇ ਆਪਣੇ ਹਿਰਦੇ ਵਿੱਚ ਵਸਾ ਲਵੇ ਇਸ ਨੂੰ ਵੀ ਨਹੀਂ ਪਤਾ ਕਿ ਕਿਤਨੀ ਤੇਜ਼ੀ ਦੇ ਨਾਲ ਇਸ ਤੇ ਕਿਰਪਾ ਹੋ ਸਕਦੀ ਹੈ। ਅਸੀਂ ਗੱਲ ਕਰੀਏ ਉਹਨਾਂ ਭਗਤਾਂ ਦੀ, ਕਬੀਰ ਵਰਗੇ ਦੀ, ਨਾਮਦੇਵ ਵਰਗੇ ਦੀ, ਸੈਣ ਨਾਈ ਦੀ, ਤੇ ਆਦਿ ਕਿਤਨੇ ਹੀ ਭਗਤ ਹੋਏ ਨੇ। ਜੇ ਅਸੀਂ ਉਹਨਾਂ ਦੇ ਇਤਿਹਾਸ, ਉਹਨਾਂ ਦੇ ਜੀਵਨ ਵੱਲ ਵੇਖੀਏ, ਪਹਿਲੀ ਗੱਲ ਉਹਨਾਂ ਦੀ ਜਾਤੀ ਵੱਲ ਵੇਖੀਏ, ਇੱਕ ਅਜਿਹੀ ਜਾਤੀ ਨਾਲ ਸੰਬੰਧਿਤ ਹਨ ਕਿ ਜਿਨ੍ਹਾਂ ਨੂੰ ਇਨਸਾਨ ਆਪਣੇ ਬਰਾਬਰ ਨਾ ਬਿਠਾਵੇ। ਨਾਮਦੇਵ ਵਰਗੇ ਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ। ਜਿਹੜਾ ਧੰਨਾ ਜੱਟ ਹੈ, ਇੱਕ ਸਿੱਧਾ ਜਿਹਾ ਜਟਕਾ ਜਿਹਾ ਇਨਸਾਨ, ਜਿਹਨੇ ਜਾ ਕੇ ਤ੍ਰਿਲੋਚਨ ਪੰਡਿਤ ਨੂੰ ਕਿਹਾ ਕਿ ਮੈਨੂੰ ਵੀ ਇੱਕ ਠਾਕੁਰ ਦੇ, ਮੈਂ ਇਹਦੀ ਸੇਵਾ ਕਰਾਂ। ਹੁਣ ਇੱਕ ਸਿੱਧਾ ਜਿਹਾ ਬੰਦਾ ਜਿਹਨੂੰ ਵੱਡਾ ਸਾਰਾ ਪੱਥਰ ਚੁਕਾ ਦਿੱਤਾ ਜਾਂਦਾ ਹੈ, ਹੁਣ ਉਹਨੇ ਰੱਬ ਨੂੰ ਪਾ ਲਿਆ, ਸਿਆਣਪਾਂ ਵਾਲੇ ਪਿੱਛੇ ਰਹਿ ਗਏ। ਗੱਲ ਕੀ, ਭੋਲੇ ਪਾਏ ਮਿਲੇ ਰਘੁਰਾਇਆ। ਕਿਤੇ ਨਹੀਂ ਲਿਖਿਆ ਕਿ ਚਤੁਰਾਈ ਨਾਲ ਮਿਲਦਾ। ਇਹ ਜ਼ਰੂਰ ਕਿਹਾ ਗਿਆ ਚਤੁਰਾਈ ਨਾ ਚਤੁਰ ਭੁਜ ਪਾਈਐ। ਉਸ ਅਕਾਲ ਪੁਰਖ ਦੀ ਪ੍ਰਾਪਤੀ ਚਤੁਰਾਈ ਨਾਲ ਨਹੀਂ ਹੁੰਦੀ, ਪਰ ਇੱਕ ਪਾਸੇ ਉਹ ਲੋਕ, ਉਹ ਇਕੱਠ ਜਿਹੜਾ ਚਤੁਰਾਈਆਂ ਨਾਲ ਭਰਿਆ ਹੋਇਆ, ਉਹ ਸਮਝਦੇ ਸੀ ਸ਼ਾਇਦ ਪਰਮਾਤਮਾ ਚਤੁਰਾਈਆਂ ਨਾਲ ਮਿਲਦਾ ਹੈ, ਸ਼ਾਇਦ ਪਰਮਾਤਮਾ ਨੂੰ ਕਰਮ ਧਰਮਾਂ ਦੇ ਨਾਲ ਰਜਾਇਆ ਜਾਂਦਾ ਹੈ। ਪਰ ਇੱਕ ਪਾਸੇ ਭੋਲੇ ਜੇ ਭਗਤ, ਜਿਨ੍ਹਾਂ ਨੂੰ ਆਪਣੇ ਆਪ ਤੱਕ ਦੀ ਸੋਝੀ ਨਾ ਸੀ, ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਸਮਝਦੇ ਸੀ ਤੁੱਛ ਨੇ, ਬਿਲਕੁਲ ਬੇਕਾਰ ਨੇ, ਰੱਬ ਜਿਹੜਾ ਹੈ ਉਹਨਾਂ ਦੇ ਅੰਦਰ ਜਾ ਕੇ ਸਮਾ ਗਿਆ, ਉਹਨਾਂ ਵਿੱਚ ਤੇ ਪਰਮਾਤਮਾ 'ਚ ਭੇਤ ਕੋਈ ਨਾ ਰਿਹਾ। ਕਿਉਂਕਿ ਸਾਧ ਸੰਗਤ ਜੀ, ਮੰਜ਼ਿਲ ਇੱਕ ਹੈ, ਪਹੁੰਚਣ ਦੇ ਰਸਤੇ ਕਈ ਨੇ, ਜਿਨ੍ਹਾਂ ਵਿੱਚੋਂ ਕਿਤੇ ਗ੍ਰਿਸਥ ਆਸ਼ਰਮ ਹੋ ਸਕਦਾ, ਕਿਤੇ ਨਾਮ ਜਪਣਾ ਹੋ ਸਕਦਾ। ਨੌ ਤਰ੍ਹਾਂ ਦੀ ਭਗਤੀ, ਨੌ ਤਰ੍ਹਾਂ ਦੇ ਰਸਤੇ ਨੇ। ਉਹ ਅਰਜ਼ ਕਰਾਂ, ਗੱਲ ਇੱਥੇ ਨਿਬੜੇਗੀ ਕਿ ਜੋ ਗੁਰੂ ਨੇ ਕਹਿਆ ਹੈ ਉਸ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਜੋ ਗੁਰ ਕਹੇ ਸੋਈ ਪਲ ਮਿੱਠਾ, ਮਨ ਕੀ ਮਤ ਤਿਆਗ। ਜੋ ਗੁਰੂ ਨੇ ਕਹਿ ਦਿੱਤਾ ਉਹ ਮਿੱਠਾ ਹੈ, ਮਨ ਦੀ ਮਤ ਛੱਡ ਦੇਵੇ। ਸੋ ਸਾਧ ਸੰਗਤ ਜੀ, ਇਤਨੀ ਅਰਜ਼ਾਂ ਕਰਦਾ ਖਿਮਾ ਦਾ ਜਾਚਕ ਹਾਂ। ਗੁਰੂ ਜੀ ਕਿਰਪਾ ਕਰਨ, ਉਹਨਾਂ ਦੀ ਪਵਿੱਤਰ ਬਾਣੀ, ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸਣ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।